ਸਤਨਾਮ ਆਖੇ ਗੁਰੂ ਜੀਓ, ਜੋ ਖਮਰੀ ਬਿਦ ਖੋਤੀ ਮੇਰੇ ਸਤਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ, ਤਨ ਤਨ ਗੁਰੂ ਨਾਨਕ ਜਨ ਕੇ ਰਾ, ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ, ਨਿਰਗੁਣ ਰਾਖ ਲਿਆ, ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਟਾਕ ਲਿਆ, ਮੋਹੇ ਪਾਪੀ ਪੜਦਾ, ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਹਫ਼ਤਾਵਾਰੀ ਦੀਵਾਨ ਅੰਦਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਸਤਿਗੁਰੂ ਜੀ ਦੇ ਚਰਨ ਪਰਸ ਰਹੇ ਸੀ। ਮੇਰੀ ਕੌਮ ਦੇ ਮਹਾਨ ਆਗੂ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦੀ ਬਰਸੀ ਇਸ ਸਾਲ 29 ਜੂਨ ਨੂੰ ਸਾਰਾ ਸਿੱਖ ਜਗਤ ਮਨਾ ਰਿਹਾ ਹੈ, ਹੁਕਮ ਹੋਇਆ ਹੈ ਅੱਜ ਦੇ ਇਸ ਐਤਵਾਰ ਦੇ ਦੀਵਾਨ ਅੰਦਰ ਕੁਝ ਕੁ ਬਚਨ ਤੁਹਾਡੇ ਨਾਲ ਸਾਂਝੇ ਕਰਾਂ। ਆਪ ਜੀ ਇਸੇ ਤਰ੍ਹਾਂ ਇਕਾਗਰਤਾ ਪਿਆਰ ਬਖਸ਼ਦੇ ਹੋਏ ਆਸੀਸ ਦਿਓ ਅਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਦੋ ਤਰ੍ਹਾਂ ਦਾ ਰਾਜ ਦੇ ਸੰਬੰਧ ਵਿੱਚ ਬਚਨ ਨੇ। ਇੱਕ ਹੈ ਆਤਮਕ ਰਾਜ ਅਤੇ ਇੱਕ ਹੈ ਆ ਦੁਨਿਆਵੀ ਰਾਜ, ਪ੍ਰਾਪਤ ਹੋਣਾ, ਰਾਜਾ ਬਣਨਾ। ਗੁਰੂ ਪਿਤਾ ਮਹਾਰਾਜ ਜੀ ਆਖਦੇ ਨੇ, ਜਦੋਂ ਕੋਈ ਆਦਮੀ ਸਤਿਗੁਰੂ ਜੀ ਦੇ ਬਚਨ ਦੀ ਕਮਾਈ ਕਰੇ, ਦਿਨ ਰਾਤ ਆਪਣੇ ਪਿਆਰੇ ਪ੍ਰੀਤਮ ਦੇ ਚਰਨਾਂ ਵਿੱਚ ਸਮਰਪਿਤ ਹੋ ਕੇ ਬੰਦਗੀ ਦੀਆਂ ਤਮਾਮ ਅਵਸਥਾਵਾਂ ਜਦੋਂ ਤੈਅ ਕਰਦਾ ਹੈ ਅਤੇ ਸਤਿਗੁਰੂ ਉਹਦੇ 'ਤੇ ਖੁਸ਼ ਹੋਣ, ਤਾਂ ਉਸ ਨੂੰ ਅੰਦਰੋਂ ਇੰਨੀ ਪਾਵਰ ਦਿੰਦੇ ਹਨ ਭਈ ਉਹਦਾ ਅੰਦਰੋਂ ਹੁਕਮ ਪੂਰੀ ਸ੍ਰਿਸ਼ਟੀ ਦੇ ਉੱਪਰ ਚੱਲਦਾ ਹੈ, ਕੇਵਲ ਇੱਕ ਦੇਸ਼ 'ਤੇ ਨਹੀਂ ਜਾਂ ਇੱਕ ਖਾਸ ਫਿਰਕੇ ਦੇ ਲੋਕਾਂ 'ਤੇ ਨਹੀਂ, ਪੂਰੀ ਇੱਥੋਂ ਤੱਕ ਸ੍ਰਿਸ਼ਟੀ ਦੇ ਅੰਦਰ ਆਦਮੀਆਂ 'ਤੇ ਨਹੀਂ। ਹਜ਼ੂਰ ਆਖਦੇ 84 ਲੱਖ ਜੂਨ 'ਤੇ ਉਸ ਮਨੁੱਖੀ ਆਤਮਾ ਦਾ ਹੁਕਮ ਚੱਲਦਾ ਹੈ। ਆਪ ਜੀ ਸੂਝਵਾਨ ਨੂੰ 1-2 ਪ੍ਰਮਾਣ ਇਹਦੇ ਸੰਬੰਧ ਵਿੱਚ ਸਾਹਮਣੇ ਲਿਆਓ। ਜਿਵੇਂ ਹਜ਼ੂਰ ਆਖਦੇ ਨੇ, ਹਸਤੀ ਸਿਰ ਜੋ ਅੰਕਸ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ, ਸ੍ਰਿਸ਼ਟ ਕਾਲੇ ਸਾਰੀ ਸ੍ਰਿਸ਼ਟੀ ਦਾ ਰਾਜ ਮਿਲਦਾ ਹੈ। ਫਿਰ ਆਪ ਜੀ ਮਾਰੂਕੀ ਵਾਰ ਵਿੱਚੋਂ ਪੌੜੀ ਪੜ੍ਹਦੇ ਹੋ, ਜਾਂ ਤੂੰ ਮੇਰੇ ਵੱਲ ਖੈਂ ਤਾਂ ਕਿਆ ਮੋਸ਼ਨ ਦਾ, ਜੇ ਨਿਰੰਕਾਰ ਵੱਲ ਦਾ ਖੋ ਜਾਵੇ, ਨਿਰੰਕਾਰ ਉਹਨਾਂ ਦੇ ਵੱਲ ਦਾ ਹੁੰਦਾ ਹਮੇਸ਼ਾ, ਜਿਹੜੇ ਨਿਰੰਕਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਤੁਰਦੇ ਹਨ। ਅਤੇ ਸਾਹਿਬਾਂ ਦੇ ਬੱਚਿਆਂ ਨੇ, ਜਾਂ ਤੂੰ ਮੇਰੇ ਵੱਲ ਖੈ ਤਾਂ ਕਿਆ ਮੋਸ਼ਨ ਦਾ, ਤੁਦ ਸਭ ਕਿਛ ਮੈਨੂੰ ਸੌਂਪਿਆ। ਵਾਹਿਗੁਰੂ ਸਾਰਾ ਕੁਝ ਹੀ ਉਹ ਸਿੱਖ ਨੂੰ ਸੌਂਪ ਦਿੰਦਾ ਬੰਦਗੀ ਵਾਲੇ ਮਹਾਨ ਪੁਰਸ਼ ਨੂੰ। ਕਹਿਣ ਲੱਗੇ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਖੰਦਾ। ਅਗਲਾ ਬਚਨ, ਜੇ ਲੱਖ 84 ਮੇਤਨੀ ਸਭ ਸੇਵ ਕਰੰਦਾ, 84 ਲੱਖ ਜੋਨ ਉਹਦੀ ਗੁਲਾਮ ਖੋ ਕੇ ਉਹਦੇ ਹੁਕਮ ਨੂੰ ਸਵੀਕਾਰ ਕਰਨ ਨੂੰ ਤਿਆਰ ਬੈਠੀਏ, ਉਹਦਾ ਹੁਕਮ ਚੱਲਦਾ ਹੀ। ਸਾਹਿਬ ਆਖਦੇ, ਜਾਕਾ ਜਿਸ ਦਾ ਹੁਕਮ ਦਰਗਾਹ ਵਿੱਚ ਚੱਲਦਾ ਹੋਏ, ਦਰਗਾਹ 'ਤੇ ਬਣਾਏ ਬੰਦਿਆਂ 'ਤੇ ਕਿਉਂ ਨਾ ਚੱਲੇਗਾ ਸਤਸੰਗਿਓ। ਪਰ ਇਸ ਅਵਸਥਾ 'ਤੇ ਪਹੁੰਚ ਕੇ ਸਿੱਖ ਨੂੰ ਇੱਧਰ ਧਿਆਨ ਨਹੀਂ ਹੁੰਦਾ ਵੀ ਸ੍ਰਿਸ਼ਟੀ ਮੇਰਾ ਹੁਕਮ ਮੰਨਦੀ ਏ, ਉਹਦੇ ਅੰਦਰ ਇਹ ਖਿਆਲ ਤੱਕ ਨਹੀਂ ਆਉਂਦਾ ਮੈਂ ਜੋ ਕਹਿੰਦਾ ਵਾਂ ਤਿੰਨਾਂ ਲੋਕਾਂ ਵਿੱਚ ਖੋ ਰਿਹਾ ਏ। ਜੇ ਉਹਨੂੰ ਪੁੱਛੇ, ਨਿਰੰਕਾਰ ਤੈਨੂੰ ਕੀ ਚਾਹੀਦਾ ਏ, ਰਾਜ ਦਈਏ ਇਸ ਦੁਨੀਆਂ ਦਾ, ਜਾਂ ਤੈਨੂੰ ਮੁਕਤੀ ਦਈਏ ਪਰਲੋਕ ਦੀ ਦੁਨੀਆ ਦੀ, ਅਤੇ ਉਹ ਆਖੇਗਾ, ਨਾ ਨਿਰੰਕਾਰ, ਰਾਜ ਨਾ ਚਾਖੂ, ਮੁਕਤ ਨਾ ਚਾਖੂ, ਮਨ ਪ੍ਰੀਤ ਚਰਨ ਕਮਲਾਰੇ। ਇਹ ਮੈਂ ਤਾਂ ਪ੍ਰਮਾਣ ਦਿੱਤੇ ਨੇ ਤਿੰਨ ਚਾਰ, ਉਹ ਕਹੇ ਆਤਮਕ ਤੌਰ 'ਤੇ ਰਾਜ ਦੇਣਾ ਨਿਰੰਕਾਰ ਨੇ ਸਤਸੰਗਿਓ। ਪਰ ਦੂਸਰਾ ਰਾਜ ਹੈ ਜਿਹੜਾ ਇਸ ਜਗਤ ਦੇ ਅੰਦਰ ਕਿਸੇ ਇੱਕ ਦੇਸ਼ 'ਤੇ ਜਾਂ ਕਿਸੇ ਇੱਕ ਖਾਸ ਮੁਲਕ ਦੇ ਹਿੱਸੇ ਅੰਦਰ, ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ, ਜਦੋਂ ਨਿਰੰਕਾਰ ਕਿਸੇ ਨੂੰ ਪਰਜਾ ਦਾ ਮੁਖੀ ਬਣਾ ਕੇ ਉਸ ਨੂੰ ਰਾਜੇ ਬਣਨ ਦਾ ਮਾਣ ਦਿੰਦਾ ਹੈ। ਸਾਹਿਬ ਕਹਿੰਦੇ, ਇਹ ਜਿਹੜੇ ਰਾਜੇ ਬਣਦੇ ਨੇ ਨਾ, ਇਹ ਸਦਾ ਅਟਲ ਨਹੀਂ ਰਹਿੰਦੇ, ਪਰ ਜਿਹੜਾ ਆਤਮਕ ਰਾਜ ਉਹਨੂੰ ਕਦੇ ਕੋਈ ਡੁਲਾ ਨਹੀਂ ਸਕਦਾ। ਭਗਤਾਂ ਦਾ ਅੱਜ ਵੀ ਰਾਜ ਹੈ ਅਤੇ ਯੁੱਗਾਂ ਤੱਕ ਰਹੇਗਾ। ਬਾਹਰਲਾ ਰਾਜ ਜਿਹੜਾ ਇਹ ਮਿਲਦਾ ਖੁਸਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ ਸ਼ੁਰੂ ਕਰਾਂ, ਕਿਉਂਕਿ ਅਸੀਂ ਆਪਣੇ ਸਤਿਗੁਰੂ ਤੋਂ ਬਿਨਾਂ ਕਿਵੇਂ ਤੁਰ ਸਕਦੇ ਹਾਂ। ਸਾਹਿਬ ਦੇ ਘਰ ਬੈਠ ਕੇ ਗੁਰੂ ਪਾਤਸ਼ਾਹ ਜੀ ਨੇ ਜੋ ਕਹਿਣਾ ਕਰਨਾ ਆਸਾਨ ਹੀ ਉਹ ਹੈ। ਇਸ ਲਈ ਇਤਿਹਾਸ ਦੀ ਗੱਲ ਕਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਿਆਰਿਓ ਆਧਾਰ ਬਣਾਈਏ। ਸਾਹਿਬ ਕਹਿੰਦੇ, ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੇ, ਤੇਰੇ ਸੰਤਨ ਕੀ ਖੋਏ ਚੇਰੀ ਰਖਾਓ। ਹੇ ਨਿਰੰਕਾਰ ਰਾਜਿਆ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਮੈਂ ਤਾਂ ਕੇਵਲ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਵਾਂ, ਸਿਆਦਰ ਬਣਦਾ, ਕਿਉਂਕਿ ਤੇਰੀ ਰਚਨਾ ਦੇ ਅੰਦਰ ਪਲ ਪਲ ਬਦਲਾਅ ਹੋ ਰਿਹਾ। ਉਹ ਕੀ ਹੈ? ਕਹਿਣ ਲੱਗੇ, ਰੋਵਤ ਜਾਏ ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਖੋਏ ਖੋਏ ਸੋ ਊਜਰ, ਊਜਰ ਖੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਮਤਾਂ ਕੋਈ ਮਾਣ ਕਰੇ ਜਿਵੇਂ ਅੱਜ ਖਾਂ, ਕੱਲ੍ਹ ਨੂੰ ਹੀ ਮੈਂ ਇਸੇ ਤਰ੍ਹਾਂ ਇਸ ਦੁਨੀਆਂ ਚ ਰਾਂਗਾ। ਦੁਨੀਆਂ ਪਲ ਪਲ ਬਦਲਦੀ ਹੈ। ਸਾਹਿਬ ਕਹਿੰਦੇ, ਜਿਹੜੇ ਅੱਜ ਖੱਸ ਰਹੇ ਨੇ ਉਹ ਕੱਲ੍ਹ ਰੋਂਦੇ ਨਜ਼ਰ ਆਉਂਦੇ ਨੇ, ਜਿਹੜੇ ਅੱਜ ਰੋ ਰਹੇ ਉਹ ਕੱਲ੍ਹ ਖੱਸਦੇ ਤੱਕੋਗੇ, ਜਿਹੜੇ ਅੱਜ ਵੱਸਦੇ ਨੇ ਉਹ ਉੱਜੜ ਜਾਂਦੇ ਹਨ। ਕਿਤਨੇ ਮੁਲਕ ਪਿਛਲੇ  10-12 ਸਾਲਾਂ ਵਿੱਚ ਉਜੜੇ, ਕਿਧਰੇ ਸੁਨਾਮੀ ਲਹਿਰਾਂ ਨੇ ਉਜਾੜਿਆ, ਕਿਧਰੇ ਗੁਜਰਾਤ ਦੇ ਭੂਚਾਲ ਨੇ, ਕਿਧਰੇ ਗੁਰੂ ਕੇ ਪਿਆਰਿਓ ਇਰਾਕ ਤੁਸੀਂ ਉਜੜਿਆ ਤੱਕਿਆ ਏ, ਬੜਾ ਕੁਛ ਹੋਇਆ, ਪਰ ਉਜੜ ਹੋਏ ਸੋ ਬਸੇ। ਨਿਰੰਕਾਰ ਕਈ ਵਾਰਾਂ ਉਜੜਿਆਂ ਨੂੰ ਵਸਾਉਂਦਾ ਏ, ਜਿੱਥੇ ਪਾਣੀ ਏ ਉੱਥੇ ਪਿਆਰਿਓ ਧਰਤੀ, ਅਤੇ ਧਰਤੀ ਦੀ ਜਗ੍ਹਾ 'ਤੇ ਨਿਰੰਕਾਰ ਪਾਣੀ, ਦਰਿਆ ਅਤੇ ਖੂਹ ਪੈਦਾ ਕਰ ਦਿੰਦਾ ਹੈ। ਫਿਰ ਸਾਹਿਬ ਬਚਨ ਕਰਦੇ ਨੇ ਦੇ ਨਾਲ, ਕਹਿਣ ਲੱਗੇ, ਭੇਖਾਰੀ 'ਤੇ ਰਾਜ ਕਰਾਵੇ, ਉਹਨੂੰ ਪਾਉਂਦਾ ਏ, ਕਿਧਰੇ ਤਾਂ ਕੋਈ ਭਿਖਾਰੀ ਹੈ ਤਾਂ ਇੱਕਦਮ ਉਹਨੂੰ ਰਾਜਾ ਬਣਾਉਂਦਾ ਏ। ਫਿਰ ਰਾਜਾ ਤੇ ਭਿਖਾਰੀ, ਉਹਦੀ ਮੌਜ ਆਈ, ਫਿਰ ਭਿਖਾਰੀ ਬਣਾ ਦੇਗਾ। ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੇ। ਮੂਰਖਾਂ ਨੂੰ ਵਿਦਵਾਨ ਵਿਦਵਾਨਾਂ ਕੋਲ ਮੂਰਖਾਂ ਵਾਲੇ ਕੰਮ ਕਰਵਾ ਦਿੰਦਾ ਹੈ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੇ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਕਾਰੀ। ਹਜ਼ੂਰ ਆਖਦੇ ਨੇ ਹੇ ਨਿਰੰਕਾਰ, ਇਹ ਪਲ ਪਲ ਬਦਲਾ ਲਿਆਉਣ ਵਾਲਿਆ, ਮੈਂ ਤੇਰੇ ਤੋਂ ਸਦਕੇ ਕੁਰਬਾਨ ਜਾਵਾਂ, ਤੂੰ ਤਾਂ ਬਦਲਾ ਲਿਆਉਂਦਾ ਏ। ਹਰ ਆਦਮੀ ਨੂੰ ਅਹਿਸਾਸ ਹੋਵੇ ਮੈਂ ਰੱਬ ਨਹੀਂ, ਮੈਂ ਇੱਕ ਰੱਬ ਦਾ ਸਾਜਿਆ ਇੱਕ ਨਿੱਕਾ ਜਿਹਾ ਜਨਤਕ ਹਾਂ, ਮੇਰੇ ਕੋਲ ਕੋਈ ਤਾਕਤ ਨਹੀਂ। ਖੈਰ ਅਸੀਂ ਗੱਲ ਕਰੀਏ, ਸਤਿਗੁਰੂ ਗੁਰੂ ਨਾਨਕ ਪਿਤਾ ਨੇ ਸਾਰੀ ਸ੍ਰਿਸ਼ਟੀ ਦਾ ਭਲਾ ਕੀਤਾ, ਗੁਰੂ ਕੇ ਪਿਆਰੇ ਦਸ ਜਾਮਿਆਂ ਦੇ ਅੰਦਰ ਕਲਗੀਆਂ ਵਾਲੇ ਪਿਤਾ ਨੇ ਮਿਹਰਾਂ ਵਰਤਾਈਆਂ, ਜੰਗਾਂ ਵੀ ਲੜਨੀਆਂ ਪਈਆਂ, ਸੱਚ ਨੂੰ ਗੁਰੂ ਕੇ ਪਿਆਰੇ ਉਸ ਜਗਤ ਵਿੱਚ ਆ ਖੜਾ ਕੀਤਾ। ਮੈਂ ਖੁਣ ਜਰਾ ਗੁਰੂ ਕੇ ਪਿਆਰੇ ਤੁਹਾਡੇ ਧਿਆਨ ਦੀ ਇਕਾਗਰਤਾ ਹੋਰ ਮੰਗਣਾ ਵਾ। ਐਤਵਾਰ ਤੁਸੀਂ ਆਉਂਦੇ ਹੋ ਪਿਆਰਾਂ ਨਾਲ ਦੂਰ ਨੇੜੇ ਚੱਲ ਕੇ ਰੁਝੇਵੇਂ ਖੋਣਗੇ, ਪਰ ਚਾਹੁੰਦੇ ਤੁਹਾਡੇ ਇੱਕ ਇੱਕ ਮਿੰਟ ਦੀ ਕੀਮਤ ਇਹਨਾਂ ਸ਼ਬਦਾਂ ਰਾਹੀਂ ਅਦਾ ਕੀਤੀ ਜਾਵੇ। ਪਿਆਰਿਓ ਬੇਨਤੀ ਕਰਨ ਲੱਗਾ ਸਾਹਿਬ, ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ ਮਿਹਰ ਕੀਤੀ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਦਾਸੀਆਂ 'ਤੇ ਤੁਰੇ ਕਾਰਨ ਉਸ ਵਕਤ 1499 ਨੂੰ ਗਰੀਬ ਨਿਵਾਜ ਪਿਤਾ ਜਗਤ ਚਲੰਦੇ ਦੇ ਉਧਾਰ ਲਈ ਤੁਰ ਪਏ ਕਾਰਨ 1599 ਆਇਆ। ਉਦੋਂ ਮੇਰੇ ਦਾਤਾ ਨੇ ਹਮੇਸ਼ਾ ਲਈ ਗੁਰੂ ਸਥਾਪਨ ਕਰਨ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਤਿਆਰੀ ਖੋ ਰਹੀ ਹੈ। 1699 ਆਇਆ, ਕਲਗੀਆਂ ਵਾਲੇ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਗੁਰੂ ਨਾਨਕ ਦੇ ਸਿੱਖ ਨੂੰ ਅੰਤਿਮ ਰੂਪ ਦੇ ਦਿੱਤਾ ਹੈ। 1799 ਆਇਆ, ਉੱਥੇ ਵਿਦਵਾਨਾਂ ਦੀਆਂ ਦੋ ਰਾਵਾਂ ਨੇ। ਇੱਕ ਆਖਦੇ ਨੇ 27 ਜੂਨ ਬਾਬਾ ਪ੍ਰੇਮ ਸਿੰਘ ਖੋਤੀ ਮਰਦਾਨ, ਪਿਆਰਿਓ ਇੱਕ ਰਾਈਟਰ ਹੋਏ ਨੇ ਬੜੇ ਪਿਆਰੇ, ਜਿਹੜੇ ਵੀਰ ਲਿਟਰੇਚਰ ਨਾਲ ਮੱਸ ਰੱਖਦੇ ਨੇ ਉਹ ਜਾਣਦੇ ਨੇ। ਬਾਬਾ ਪ੍ਰੇਮ ਸਿੰਘ ਜੀ ਨੇ ਇਤਿਹਾਸ ਦੀਆਂ ਬਹੁਤ ਪਿਆਰੀਆਂ ਪੁਸਤਕਾਂ ਲਿਖੀਆਂ। ਉਹ ਕਹਿੰਦੇ 27 ਜੂਨ 1799, ਕੁਛ ਵਿਦਵਾਨ ਕਹਿੰਦੇ ਹਨ 9 ਜੁਲਾਈ 1799। ਖੈਰ 27 ਜੂਨ ਖੋਏ ਜਾਂ 9 ਜੁਲਾਈ ਖੋਏ, ਮੈਂ ਬੇਨਤੀ ਕਰ ਰਿਹਾ ਸਾਂ 1499 ਨੂੰ ਸਤਿਗੁਰ ਰਹਿਮਤਾਂ ਵਰਤਾਨ ਨਿਕਲੇ ਨੇ, 1599 ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਅੰਦਰ ਸਦਾ ਲਈ ਜਗਤ ਨੂੰ ਇੱਕ ਨਾਲ ਜੋੜਨ ਲਈ ਉਪਰਾਲੇ ਖੋ ਗਏ। 1699 ਆਇਆ, ਕਲਗੀਆਂ ਵਾਲੇ ਪਿਤਾ ਨੇ ਸਿੱਖ ਦਾ ਅੰਤਿਮ ਰੂਪ ਬਣਾ ਦਿੱਤਾ, ਪਰ 100 ਸਾਲ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ 8 ਕੁ ਸਾਲ ਲਗਾਤਾਰ ਉਹਨਾਂ ਨੇ ਪਿਆਰ ਉਹ ਰਾਜ ਕਾਇਮ ਕੀਤਾ ਏ। ਸਾਧ ਸੰਗਤ ਪਰ ਛੇਤੀ ਚਲਾ ਗਿਆ, ਸ਼ਹਾਦਤਾਂ ਖੋ ਗਈਆਂ, ਪਰ ਉਸ ਤੋਂ ਬਾਅਦ ਸਿੱਖ ਕੌਮ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਕਈ ਵਾਰ ਹਰਿਮੰਦਰ ਸਾਹਿਬ ਢਾਹ ਗਿਆ, ਕਈ ਵਾਰ ਮੇਰੀ ਕੌਮ ਦੇ ਇਨਾਮ ਰੱਖੇ ਗਏ। ਇਹ 100 ਸਾਲ ਦੇ ਅੰਦਰ ਇਹਨਾਂ ਦਾ ਨਾਮ ਉਹ ਨਿਸ਼ਾਨ ਮਿਟਾਉਣ ਲਈ ਜ਼ਾਲਮਾਂ ਨੇ ਹਰ ਯਤਨ ਕੀਤਾ। ਇਸ ਤਲ 'ਤੇ ਅਸੀਂ ਪਹੁੰਚ ਗਏ ਸਾਂ ਜਦੋਂ ਹਕੂਮਤ ਆਖਦੀ ਸੀ ਲਓ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਏ ਸੀ, ਅੱਜ ਇੱਕ ਵੀ ਸਿੱਖ ਇਸ ਧਰਤੀ 'ਤੇ ਨਹੀਂ ਰਹਿ ਗਿਆ। ਜਦੋਂ ਇਹ ਗੱਲ ਪਈ ਬੋਤਾ ਸਿੰਘ ਗਰਜਾ ਸਿੰਘ ਦੇ ਕੰਨਾਂ 'ਚ, ਕਹਿਣ ਲੱਗੇ ਲੁਕ ਛਿਪ ਕੇ ਰਹਿਣ ਦਾ ਕੀ ਲਾਭ, ਮੇਰੇ ਗੁਰੂ ਦਾ ਨਿਰਾਦਰ ਹੈ, ਜਾ ਹਕੂਮਤ ਨੂੰ ਮੰਗਾ ਰਿਹਾ, ਚੁੰਗੀ ਲਾ ਲਈ। ਗੁਰੂ ਕੇ ਪਿਆਰਿਓ ਇਹ ਦੱਸਣ ਲਈ ਕਲਗੀਆਂ ਵਾਲੇ ਪਿਤਾ ਦੇ ਸਿੱਖ ਨੂੰ ਮੁਕਾਉਣ ਵਾਲਿਓ, ਤੁਸੀਂ ਵਾਰ ਵਾਰ ਆਓਗੇ ਮੁਕਾਉਣ ਵਾਲਿਓ, ਤੁਹਾਡਾ ਨਾਮ ਉਹ ਨਿਸ਼ਾਨ ਨਹੀਂ ਰਹੇਗਾ, ਪਰ ਗੁਰੂ ਕਾ ਸਿੱਖ ਨੂੰ ਕਦੇ ਕੋਈ ਮੁਕਾ ਨਾ ਸਕੇਗਾ। ਸ਼ਹੀਦ ਖੋ ਗਏ, ਪਰ ਇੱਥੋਂ ਤੱਕ ਸਾਡਾ ਅਸੀਂ ਚਲੇ ਗਏ, ਅਸੀਂ ਇਸ ਦੁਨੀਆਂ ਦੇ ਤਖ਼ਤੇ 'ਤੇ ਦਿਸਦੇ ਹੀ ਨਹੀਂ ਸਾਂ। ਲੋਕ ਕਹਿਣ ਲੱਗ ਪਏ ਸਨ ਅਜਾਇਬ ਘਰਾਂ 'ਚੋਂ ਸਿੱਖਾਂ ਦੀਆਂ ਫੋਟੋਆਂ ਵੇਖਿਆ ਕਰਾਂਗੇ, ਉੱਦਾਂ ਤਾਂ ਇਹਨਾਂ ਨੂੰ ਕਿਸੇ ਛੱਡਣਾ ਹੀ ਨਹੀਂ, ਮੁੱਕ ਜਾਣੀ ਕੌਮ। ਪਰ ਮੇਰੇ ਸਾਹਿਬ ਨੂੰ ਕੁਝ ਹੋਰ ਮਨਜ਼ੂਰ ਸੀ। ਉਹ ਦਿਨ ਆਏ ਜਦੋਂ 1799 ਪੂਰੇ ਇਹ ਅਗਲੇ 100 ਸਾਲ ਤੋਂ ਬਾਅਦ 27 ਜੂਨ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਕ ਰਾਜਾ ਬਣ ਕੇ ਲਾਹੌਰ ਦੇ ਕਿਲ੍ਹੇ 'ਤੇ ਜਾ ਕੇ ਆਪਣਾ ਕਬਜ਼ਾ ਕਰਦਾ ਹੈ। ਸਤਸੰਗੀ ਜਨੋ, 1899 ਦੀ ਗੱਲ ਬਾਅਦ 'ਚ ਕਰਾਂ ਜੇ ਸਮਾਂ ਖੋਇਆ ਤਾਂ, ਅਤੇ 1999 ਦੀ। ਸਤਸੰਗੀਓ, 1899 ਨੂੰ ਫਿਰ ਇੱਕ ਵਾਰ ਪੂਰੀ ਕੌਮ ਜਦੋਂ ਨਿਘਾਰ ਵਿੱਚ ਜਾ ਚੁੱਕੇ ਸੀ ਦੁਬਾਰਾ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਲਹਿਰਾਂ ਚੱਲੀਆਂ। 1999 ਦੀ 300 ਸਾਲਾ ਮਨਾ ਕੇ ਦੁਨੀਆ ਦੇ ਹਰ ਮੁਲਕ ਦੇ ਅੰਦਰ ਹਕੂਮਤਾਂ ਨੇ ਇਸ ਖਾਲਸੇ ਨੂੰ ਪ੍ਰਣਾਮ ਕੀਤਾ। ਤੁਹਾਡੇ ਇਹਨਾਂ ਮੁਲਕਾਂ ਦੇ ਅੰਦਰ ਸਟੈਂਪਾਂ ਬਣੀਆਂ। ਪਿਆਰਿਓ, ਰੇਡੀਓ ਅਤੇ ਟੀਵੀ ਰਾਹੀਂ ਆਨੰਦਪੁਰੀ ਤੋਂ ਮੇਰੇ ਕਲਗੀਆਂ ਵਾਲੇ ਦੀ ਆਵਾਜ਼ ਤੁਸੀਂ ਪਿਆਰਿਓ 4 ਕੁੰਟਾਂ ਵਿੱਚ ਸੁਣੀ। ਮੈਂ ਪ੍ਰਾਪਤੀ ਦੀ ਗੱਲ ਕਰਾਂ, ਔਗਣਾਂ ਦੀ ਨਹੀਂ, ਕਮਜ਼ੋਰੀਆਂ ਦੀ ਨਹੀਂ, ਪ੍ਰਾਪਤੀਆਂ ਦੀ। ਜਦੋਂ ਮਹਾਰਾਜਾ ਰਣਜੀਤ ਸਿੰਘ ਵੜਿਆ ਲਾਹੌਰ ਦੇ ਕਿਲ੍ਹੇ ਦੇ ਅੰਦਰ, ਉਹ 'ਚ ਇੱਕ ਅਜੀਬ ਜੀ ਘਟਨਾ ਵਾਪਰੀ। ਅਜੀਬ ਸਾਨੂੰ ਤਾਂ ਲੱਗਦੀ ਹੈ, ਕਈ ਵਾਰ ਸਾਡਾ ਵਾਹ ਨਹੀਂ ਪਿਆ ਹੁੰਦਾ ਜਦੋਂ ਕੋਈ ਵਿਗਿਆਨੀ ਗੱਲ ਕਰਦਾ ਏ, ਅਤੇ ਮੇਰਾ ਜਿਹੜਾ ਪੜ੍ਹਿਆ ਲਿਖਿਆ ਨੇ ਉਹ ਬੜਾ ਹੈਰਾਨ ਜਿਹਾ ਹੁੰਦਾ ਏ ਜਦੋਂ ਕਿਸੇ ਨੇ ਕਿਹਾ ਹੋਏਗਾ ਵੀ ਚਿੱਠੀ ਇੱਥੋਂ ਪਾਓ ਅਤੇ ਇੱਕ ਮਿੰਟ ਬਾਅਦ ਆਪਣੇ ਮੁਲਕ 'ਚ ਮਿਲ ਜਾਏਗੀ। ਆਖਦੇ ਹੋਵਾਂਗੇ ਵੀ ਇਹ ਕੈਸਾ ਝੂਠ ਵੱਟਾ ਬੋਲ ਰਹੇ ਨੇ, ਕੀ ਪਤਾ ਸੀ ਵੀ ਅੱਜ ਆਮ ਜੀ ਗੱਲ ਹੋ ਜਾਏਗੀ, ਫੈਕਸਾਂ ਕਰਨੀਆਂ, ਫੋਨ ਕਰਨੇ, ਟੀਵੀ ਦੇ ਰਾਹੀਂ ਪੂਰਾ ਉਹ ਫੋਟੋ ਦਿਖਾ ਦੇਣਾ, ਲਾਈਵ ਸਾਰਾ ਕੁਝ। ਇਸੇ ਤਰ੍ਹਾਂ ਪਿਆਰੋ, ਰੱਬ ਦੀ ਦੁਨੀਆ ਵਿੱਚ ਵੀ ਹਮੇਸ਼ਾ ਹੀ ਬਹੁਤ ਕੁਝ ਉਹ ਵਾਪਰਦਾ ਹੈ ਜਿਹਦੇ ਤੋਂ ਅਸੀਂ ਅੱਖਾਂ ਤੋਂ ਪਰੋਖੇ ਸਾਡੇ ਤੋਂ ਹੁੰਦਾ ਹੈ। ਜਦੋਂ ਜੇਤੂ ਬਣ ਕੇ ਕਿਲ੍ਹੇ ਦੇ ਅੰਦਰ ਵੜਿਆ ਨਾ ਮਹਾਰਾਜਾ ਰਣਜੀਤ ਸਿੰਘ ਪਿਆਰਿਓ, ਤਾਂ ਉਦੋਂ ਕਹਿੰਦੇ ਨੇ ਇਹ ਜਦੋਂ ਕਿਲ੍ਹੇ ਦੇ ਅੰਦਰ ਜਿੱਥੇ ਰਾਜੇ ਬਹਿੰਦੇ ਨੇ ਦਰਵਾਜ਼ੇ 'ਚ ਅਜੇ ਵੜਨ ਲੱਗਾ ਏ, ਕਿਉਂਕਿ ਜੰਗ ਯੋਧਾ ਸਮੇਂ ਨਾ ਛੇਤੀ ਨਾਲ ਅੰਦਰ ਜਾ ਰਹੇ ਜੇਤੂ ਬਣ, ਤਾਂ ਅੱਗੋਂ ਇੱਕ ਸ਼ੇਰ ਨਜ਼ਰ ਆਇਆ। ਪਿਆਰਿਓ, ਕਿਤਾਬਾਂ ਲਿਖੀਆਂ ਨੇ, ਪਰ ਮੈਂ ਬੇਨਤੀ ਕਰਦਾ ਵਾਂ, ਜਦੋਂ ਅੰਦਰ ਗਏ ਇੱਕ ਸ਼ੇਰ ਨਜ਼ਰ ਆਇਆ। ਰਣਜੀਤ ਸਿੰਘ ਇੱਕ ਸਕਿੰਟ ਲਈ ਰੁਕ ਗਿਆ, ਕਿਉਂਕਿ ਸ਼ੇਰਾਂ ਦੇ ਮੁਕਾਬਲੇ ਕਰਨੇ ਇਹ ਸਾਡੇ ਆਗੂ ਆਮ ਜਾਣਦੇ ਸਨ। ਸਰਦਾਰ ਖਰੀ ਸਿੰਘ ਨਲੂਆ, ਮਹਾਰਾਜਾ ਨੇ ਭਰਤੀ ਇਸ ਲਈ ਕੀਤਾ, ਅਜੇ 10-12 ਸਾਲ ਦਾ, ਜਦੋਂ ਸ਼ੇਰ ਦਾ ਮੁਕਾਬਲਾ ਉਹਨੇ ਕਰਕੇ ਵਿਖਾਇਆ। ਗੁਰੂ ਕੇ ਪਿਆਰਿਓ, ਉਹਨਾਂ ਦੀ ਬਹਾਦਰੀ, ਉਹਨਾਂ ਦੇ ਗੁਣ ਦੇਖ ਕੇ ਉਦੋਂ ਸਾਡੇ ਵੱਡੇ ਵਡੇਰੇ ਉਹ ਆਗੂ ਬਣਾਉਂਦੇ ਸਨ, ਹੁਣ ਦੀ ਤਰ੍ਹਾਂ ਵੋਟਾਂ ਦੇਖ ਕੇ ਆਗੂ ਨਹੀਂ ਸਨ ਬਣਦੇ, ਆਚਰਣ ਅਤੇ ਜਾਂ ਉਹਨਾਂ ਦੇ ਗੁਣ ਦੇਖ ਕੇ ਆਗੂ ਬਣਦੇ ਸਨ। ਜਦੋਂ ਕੋਈ ਗੁਣਾਂ ਦੀ ਕਦਰ ਕਰੇਗਾ ਉਹ ਗੁਣ ਫੈਲਾਏਗਾ, ਜਦੋਂ ਵੋਟ ਨਾਲ ਤੁਰੀਦਾ ਹੈ ਤਾਂ ਫਿਰ ਵੋਟਾਂ ਹੀ ਲੈਣ ਲਈ ਸਾਰਾ ਉੱਦਮ ਹੁੰਦੇ। ਖੈਰ, ਸਤਿਗੁਰੂ ਬਖਸ਼ੇ, ਇੱਕ ਵੱਖਰਾ ਵਿਸ਼ਾ ਹੈ। ਮੈਂ ਬੇਨਤੀ ਕਰਾਂ, ਜਦੋਂ ਕਹਿੰਦਾ ਹੈ ਵੀ ਜੇ ਮੈਂ ਅੱਗੇ ਖੋਵਾਂ ਮੁਕਾਬਲਾ ਕਰਾਂ, ਪਿੱਛੇ ਖੋਵਾਂ ਤਾਂ ਡਰਪੋਕ ਆਖਾਂਗਾ, ਅਜੇ ਸੋਚ ਰਿਹਾ ਵੀ ਸ਼ੇਰ ਹੈ, ਅਤੇ ਕਹਿੰਦੇ ਉਹ ਸ਼ੇਰ ਨੇ ਇੱਕ ਬਜ਼ੁਰਗ ਦਾ ਰੂਪ ਧਾਰਨ ਕਰਕੇ ਬਹਿ ਗਿਆ ਅਤੇ ਕਹਿਣ ਲੱਗਾ, ਰਣਜੀਤ ਸਿੰਘ ਪਿੱਛੇ ਨਾ ਕਦਮ ਪੁੱਟੀ ਲੋਕ ਡਰਪੋਕ ਕਹਿਣੀ ਗਏ, ਪਰ ਅੱਗੇ ਨਾ ਕਦਮ ਛੇਤੀ ਰੱਖ, ਕਿਉਂਕਿ ਜਿਹੜੇ ਰਾਜ ਭਾਗ ਦਾ ਮਾਲਕ ਗੁਰੂ ਤੈਨੂੰ ਬਣਾਉਣ ਲੱਗਾ ਏ, ਦੁਨੀਆਂ ਦੀ ਤਰ੍ਹਾਂ ਸਿੱਖ ਨੇ ਕਾਹਲੀ ਨਾਲ ਇਸ ਤਖ਼ਤ 'ਤੇ ਕਦਮ ਨਹੀਂ ਧਰਨੇ, ਕਿਉਂਕਿ ਸਿੱਖ ਤਮਾਮ ਦੁਨੀਆਂ ਨਾਲ ਇਹਦੇ ਸਿਧਾਂਤ ਉੱਚੇ ਅਤੇ ਵੱਖਰੇ ਨੇ। ਬੱਚਾ ਗਲਤੀ ਕਰੇ ਸਾਰੇ ਮਾਫ਼ ਕਰਨਗੇ, ਬਜ਼ੁਰਗ ਦੀ ਗਲਤੀ ਕੋਈ ਨਹੀਂ ਜੇ ਮਾਫ਼ ਕਰਦਾ ਵੱਡਿਆਂ ਦੀ, ਆਮ ਬੰਦਾ ਭੁੱਲ ਕਰੇ ਉਹਦੀ ਕੋਈ ਪਿਆਰੀ ਕੀਮਤ ਨਹੀਂ, ਕਿਸੇ ਪਦਵੀ 'ਤੇ ਬੈਠਾ ਆਦਮੀ ਭੁੱਲ ਕਰੇ ਤਾਂ ਲੋਕਾਂ ਨੂੰ ਬੜਾ ਧੱਕਾ ਲੱਗਦਾ। ਖੈਰ ਇਹ ਦੁਨੀਆਂ ਦਾ ਇੱਕ ਸੁਭਾਅ ਇਹ ਬਣਿਆ ਹੋਇਆ ਕਾਨੂੰਨ ਹੈ। ਕਹਿਣ ਲੱਗੇ, ਛੇਤੀ ਨਾ ਕਰੀ ਆਖਿਆ ਦੱਸੋ। ਕਹਿੰਦੇ, ਅੱਜ ਰਾਜਾ ਬਣ ਲੱਗਿਆਂ 4 ਗੱਲਾਂ ਦਾ ਧਿਆਨ ਕਰੀ ਅਤੇ ਇਹ ਰਾਜ ਭਾਗ ਸਦਾ ਲਈ ਕਾਇਮ ਰਹੇਗਾ। ਮੈਂ ਸਮਝਦਾ ਵਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ 40 ਸਾਲ ਉਹਨੇ ਰਾਜ ਕਮਾਇਆ ਹੈ। 40 ਸਾਲ ਦੇ ਅੰਦਰ ਤੁਸੀਂ ਉਹ 4 ਗੱਲਾਂ ਉਹਨਾਂ ਦੇ ਹਰ ਦਿਨ ਵਿੱਚੋਂ ਤੁਸੀਂ ਦੇਖ ਸਕੋਗੇ। ਇਹ ਮੈਂ ਤੁਹਾਡੇ ਨਾਲ ਇੱਕ ਗਿਲਾ ਅਤੇ ਸ਼ਿਕਵਾ ਵੀ ਕਰਨਾ ਹੈ, ਕਿਉਂਕਿ ਅਸੀਂ ਆਪ ਰਲ ਕੇ ਆਪਣੇ ਬੈਠੇ ਹਾਂ। ਸਤਸੰਗਿਓ, ਇੱਕੋ ਇੱਕ ਰਾਜਾ ਮਹਾਰਾਜਾ ਰਣਜੀਤ ਸਿੰਘ ਸਾਨੂੰ ਮਿਲਿਆ 40 ਸਾਲ, ਅੱਜ ਸਾਨੂੰ ਉਹਦੇ ਇਤਿਹਾਸ ਦੀ ਵਾਕਫੀ ਘੱਟ ਹੈ। ਅਸੀਂ ਉਹਨਾਂ ਦੀ ਯਾਦ ਉਸ ਪੱਧਰ 'ਤੇ ਨਹੀਂ ਮਨਾਉਂਦੇ ਜਿੱਥੇ ਜਾ ਕੇ ਸਾਨੂੰ ਮਨਾ ਕੇ ਸਾਡੇ ਅੰਦਰ ਉਸ ਰਾਜ ਭਾਗ ਨੂੰ ਪ੍ਰਾਪਤ ਕਰਨ ਅਤੇ ਉਸ ਰਾਜ ਭਾਗ ਨੂੰ ਕਾਇਮ ਕਰਨ ਦੀਆਂ ਯੁਗਤੀਆਂ ਦਾ ਪ੍ਰਭਾਵ ਕਬੂਲਣਾ ਸੀ। ਬਾਹਰੋਂ ਰਾਜ ਦੀਆਂ ਗੱਲਾਂ ਕਰਦੇ ਨੇ ਜਿਹੜੇ ਬਣੇ, ਉਹਨਾਂ ਦੇ ਨਾਲ 4 ਕੁ ਔਗਣਾਂ ਦੀ ਗੱਲ ਕਰ, ਉਹਨਾਂ ਨੂੰ ਨਿਕਾਰ ਕੇ ਪਰੇ ਸੁੱਟ ਦਿੰਦੇ ਹੋ? ਨਹੀਂ ਗੁਰੂ ਕੇ ਪਿਆਰਿਓ, ਦੁਨੀਆ ਸਾਡੇ ਰਾਜੇ 'ਤੇ ਮਾਣ ਕਰਦੀ, ਸਿੱਖ ਕਿਉਂ ਨਾ ਮਾਣ ਕਰੇ? ਰਾਜੇ ਅਸ਼ੋਕ ਦਾ ਰਾਜ ਅਤੇ ਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹਦੇ ਨਾਲ ਉਹ ਵੀ ਉੱਚਾ ਸਾਜੇ। ਖੈਰ ਤੁਸੀਂ ਇਤਿਹਾਸਕਾਰਾਂ ਕੋਲੋਂ, ਢਾਡੀ ਵੀਰਾਂ ਕੋਲੋਂ ਡਿਟੇਲ ਨਾਲ ਸੁਣਦੇ ਹੋ, ਮੈਂ ਤਾਂ ਕੇਵਲ ਅੱਜ ਟੂਕ ਮਾਤਰ ਅੰਦਰ ਨੂੰ ਖਲੂਣਾ ਜਾਂ ਦੇਣ ਲਈ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕਹਿੰਦੇ ਦੇਖ ਰਣਜੀਤ ਸਿਆਂ, ਪਹਿਲਾ ਕੰਮ ਇਹ ਚੇਤਾ ਰੱਖਣਾ ਏ, ਰਾਜ ਭਾਗ ਦੇ ਜਿੰਨੇ ਮਰਜ਼ੀ ਕੰਮ ਹੋਣ, ਯਾਦ ਰੱਖੇ ਜਿੰਨਾ ਚਿਰ ਅੰਮ੍ਰਿਤ ਵੇਲੇ ਨਿਤਨੇਮ ਨਾ ਕਰ ਲਵੇਂ, ਉਹਨਾਂ ਚਿਰ ਰਾਜ ਭਾਗ ਦੇ ਕਿਸੇ ਕੰਮ ਨੂੰ ਖਾਸ ਨਾ ਪਾਵੇ। ਉਹਦਾ ਕਾਰਨ ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ, ਸਹਿਬ ਕਹਿੰਦੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਰਹਿਤਨਾਮੇ ਆਖਦੇ ਨੇ, ਸਿੱਖਾ ਦੁਨੀਆਂ ਦਾ ਦਿਨ ਜਿਵੇਂ ਮਰਜ਼ੀ ਚੜ੍ਹੇ, ਪਰ ਤੇਰਾ ਦਿਨ ਜਦੋਂ ਚੜ੍ਹੇ ਤੇ ਨਿਤਨੇਮ ਨਾਲ ਅਤੇ ਬੰਦਗੀ ਨਾਲ ਤੇਰਾ ਦਿਨ ਚੜ੍ਹਨਾ ਚਾਹੀਦਾ ਹੈ। ਉਹਦਾ ਕਾਰਨ ਜਦੋਂ ਸਾਡੇ ਸ਼ੁਰੂਆਤ ਵਿੱਚ ਗੁਰੂ ਕੀ ਬਾਣੀ ਦਾ ਨੇਮ ਖੋਏ ਦਾ ਨਾਮ, ਸਾਰਾ ਦਿਨ ਅਤੇ ਸਾਰੀ ਜ਼ਿੰਦਗੀ ਉਹ ਨਾਲ ਰਹਿ ਕੇ ਪਿਆਰੇ ਸਾਡੇ ਤੋਂ ਸ਼ੁਭ ਕਰਮ ਕਰਵਾਏਗਾ, ਮਦਦ ਕਰੇਗਾ। ਦੂਸਰਾ ਆਖਿਆ ਸਾਨੇ ਰਣਜੀਤ ਸਿਆਂ, ਇਹ ਧਿਆਨ ਰੱਖੇ, ਇਸ ਤਖ਼ਤ 'ਤੇ ਨਹੀਂ ਬੈਠਣਾ। ਇਸ ਤਖ਼ਤ 'ਤੇ ਬੈਠ ਕੇ ਕਿਸੇ ਨੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਲਈ ਹੁਕਮ ਜਾਰੀ ਕੀਤਾ ਸੀ, ਕਿਧਰੇ ਇਸੇ ਤਖ਼ਤ 'ਤੇ ਬੈਠ ਕੇ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਸਾਹਿਬ ਵਰਗਿਆਂ ਦੇ ਬੰਦ ਬੰਦ ਕਟਵਾਉਣ ਦਾ ਜਾਲਮਾਂ ਨੇ ਹੁਕਮ ਦਿੱਤੇ। ਮੀਰ ਮੰਨੂ ਵਰਗਿਆਂ ਨੇ ਬੜੇ ਜ਼ੁਲਮ ਢਾਏ ਨੇ ਬੱਚਿਆਂ ਦੇ ਟੁਕੜੇ ਕਰਨ 'ਤੇ। ਇਹ ਅੱਜ ਦੇ ਪਲੀਤ ਹੋ ਚੁੱਕੇ, ਇਸ ਤਖ਼ਤ 'ਤੇ ਨਹੀਂ ਬੈਠਣਾ, ਵੱਖਰਾ ਤੂੰ ਆਪਣਾ ਕੋਈ ਤਖ਼ਤ ਤਿਆਰ ਕਰੇ। ਮਹਾਰਾਜ ਰਣਜੀਤ ਸਿੰਘ ਜ਼ਿੰਦਗੀ ਭਰ ਜਿੱਥੇ ਉਹ ਨਿਤਨੇਮ 'ਤੇ ਪੈਰ ਅਦੇਂਦਾ ਰਿਹਾ ਏ। ਗਿਆਨੀ ਗਿਆਨ ਸਿੰਘ ਦਾ ਨਾਂ ਸੁਣਿਆ ਜੇ, ਜਿਹਨੇ ਇਤਿਹਾਸ ਦੇ ਕੁਝ ਪੰਨੇ ਲਿਖੇ ਨੇ, ਉਹ ਪਿਆਰਿਓ ਆਵਾਜ਼ ਬੜੀ ਉਹਨਾਂ ਦੀ ਸੁਰੇਲੀ ਸੀ, ਉਹਨੂੰ ਬਕਾਇਦਾ ਰਣਜੀਤ ਸਿੰਘ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਰੱਖਿਆ ਸੀ, ਭਾਈ ਕੁਛ ਸਮਾਂ ਇਹ ਪਾਠ ਜ਼ਰੂਰ ਮੈਂ ਸੁਣਦਾ ਰੋਜ਼ ਨਿਤਨੇਮ ਤੋਂ ਇਲਾਵਾ। ਸਤਸੰਗਿਓ, ਗੁਣਾਂ ਨੂੰ ਕੇਵਲ ਤੱਕਿਆ ਕਰੋ। ਦੂਸਰਾ ਸੀ ਵੀ ਉਸ ਤਖ਼ਤ 'ਤੇ ਨਹੀਂ ਬੈਠਣਾ, ਉਹਨੇ ਵੱਖਰੀ ਇੱਕ ਪਿਆਰੀ ਕੁਰਸੀ ਬਣਾਈ ਸੀ, ਉਹਦੇ 'ਤੇ ਉਹਨੇ ਬਹਿਣਾ। ਡਾਕਟਰ ਕਰਮ ਸਿੰਘ ਹਿਸਟੋਰੀਅਨ ਹੋਏ ਨੇ, ਬਹੁਤ ਅੱਛੇ ਵਿਦਵਾਨ, ਅਜੇ ਇਤਿਹਾਸ ਦਾ ਮਸਾਲਾ ਇਕੱਠਾ ਹੀ ਕਰ ਰਹੇ ਸਨ ਅਤੇ ਚੜ੍ਹਾਈਆਂ ਕਰ ਗਏ, ਪਰ ਜੋ ਕੁਝ ਇਕੱਠਾ ਕੀਤਾ ਬੜਾ ਕੀਮਤੀ ਉਹਨਾਂ ਦਾ ਲਿਖਿਆ ਹੋਇਆ ਜਾ ਕੇ ਇਕੱਠਾ ਕੀਤਾ। ਉਹ ਲਿਖਦੇ ਨੇ, ਰਣਜੀਤ ਸਿੰਘ ਜਦੋਂ ਸਵੇਰ ਹੋਣੀ ਉਹਨੇ ਕੁਰਸੀ 'ਤੇ ਜਦੋਂ ਬਹਿਣਾ ਨਾ, ਅਤੇ ਕੁਰਸੀ ਇਹੋ ਜਿਹੇ ਢੰਗ ਨਾਲ ਬਣਾਉਣੀ, ਲਾਹੌਰ ਬੈਠਾ ਹੋਣਾ ਅਤੇ ਮੂੰਹ ਉਹਦਾ ਗੁਰੂ ਰਾਮਦਾਸ ਪਿਤਾ ਦੇ ਘਰ ਵੱਲ ਖੋਣਾ ਅਤੇ ਰੋਣਾ ਬੈਰਾਗ ਵਿੱਚ। ਸਵੇਰੇ ਬਾਹਰ ਨਾਲ ਘਾਹ ਸੀ, ਉਹ 'ਚ ਕਦੇ ਖਲੋ ਜਾਣਾ, ਲੱਕ ਨਾਲ ਪਰਨਾ ਬੰਨ ਕੇ ਰੱਖਣਾ ਅਤੇ ਆਖਣਾ, ਗੁਰੂ ਰਾਮਦਾਸ ਪਿਤਾ ਮਹਾਰਾਜ ਮੇਰੇ 'ਤੇ ਮਿਹਰ ਕਰੇ, ਇਹ ਤਰਸ ਕਰਕੇ ਆਪਣੀ ਕੌਮ ਦਾ ਰਾਜਾ ਬਣਾਇਆ ਏ, ਵੇਖੀ ਮੇਰੇ ਤੋਂ ਕਿਧਰੇ ਕੋਈ ਭੁੱਲ ਨਾ ਖੋ ਜਾਵੇ। ਉਹ ਰਾਜ ਭਾਗ ਗੁਰੂ ਦਾ ਸਮਝ ਕੇ, ਗੁਰੂ ਕੇ ਪਿਆਰਿਓ, ਉਸ ਨੇ ਬੈਰਾਗ ਵਿੱਚ ਆਈ ਜਾਣਾ। ਤੁਸੀਂ ਜਾਣਦੇ ਹੋ ਨਾ, ਭਾਈ ਮਨਸਾ ਸਿੰਘ ਰਾਗੀ ਜਿਹੜਾ ਹਰਿਮੰਦਰ ਸਾਹਿਬ ਕੀਰਤਨ ਕਰਦਾ ਸੀ, ਉਹ ਅੰਤਾਂ ਦਾ ਬਾਹਰੋਂ ਗਰੀਬ ਪਰ ਅੰਦਰੋਂ ਰੱਜਿਆ ਖੋਇਆ, ਬਾਹਰੋਂ ਕੱਖਾਂ ਦੀ ਕੁੱਲੇ ਪਰ ਅੰਦਰੋਂ ਬਾਦਸ਼ਾਹੀ ਮਹਿਲ ਵੀ ਉਹਦੇ ਚਰਨਾਂ 'ਚ ਰੁਲਦੇ ਫਿਰਦੇ ਸਨ। ਕਿਸੇ ਨੇ ਦੱਸਿਆ, ਉਹ ਰਣਜੀਤ ਸਿਆਂ, ਰਾਜ ਗੁਰੂ ਰਾਮਦਾਸ ਪਿਤਾ ਦਾ ਤੂੰ ਕਹਿੰਦਾ ਬਖਸ਼ਿਆ ਏ, ਰਾਜਾ ਖੂਵੇਂ ਸਿੱਖ ਦੇਖ ਉਸੇ ਦਰ ਦਾ ਕੀਰਤਨੀਆਂ, ਮਿੱਟੀ ਦੇ ਭਾਂਡਿਆਂ 'ਚ ਰੋਟੀ ਖਾਵੇ, ਰਹਿਣ ਵਾਸਤੇ ਉਹਦੇ ਕੋਲ ਕੱਖਾਂ ਦੀ ਕੁੱਲੀ ਹੋਵੇ, ਤੇਰੇ ਰਾਜ ਦਾ ਕੀ ਲਾਭ? ਆਖਿਆ, ਮੈਂ ਹੁਣੇ ਤੁਰਦਾ ਵਾਂ, ਰਾਜਾ ਖੋ ਕੇ ਇਹ ਨਹੀਂ ਕਿਹਾ ਕਿਸੇ ਨੂੰ ਜਾ ਉਹਨੂੰ ਪੈਸੇ ਦੇ ਦੇ ਆ ਜੇ, ਨਹੀਂ, ਅੰਦਰ ਉਹ ਸਿਦਕ ਦੀ ਗੱਲ ਵੇਖੋ, ਕਿਵੇਂ ਇਹ ਰਾਜੇ ਖੋ ਕੇ ਵੀ ਸਾਡੇ ਆਗੋ ਧਰਮ ਅਤੇ ਗੁਰੂ ਨੂੰ ਨਹੀਂ ਸਨ ਭੁੱਲਦੇ, ਪਰ ਅੱਜ ਅਫਸੋਸ, ਹੋਰ ਸਾਰਾ ਕੁਝ ਆਗੂਆਂ ਨੂੰ ਚੇਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਨਹੀਂ ਚੇਤਾ ਰਹਿੰਦਾ ਇਹਨਾਂ ਨੂੰ। ਜਦੋਂ ਕਿਧਰੇ ਚੇਤਾ ਖੋਵੇ ਅਤੇ ਜੋ ਨਿਰਾਦਰ ਅੱਜ ਕਰ ਰਹੇ ਨੇ ਕਦੇ ਕਰ ਨਾ ਭੁੱਲ ਕੇ, ਉਹਨੂੰ ਯਾਦ ਸੀ ਤੁਰਿਆ ਏ ਕਿਸੇ ਨੇ ਖਬਰ ਦਿੱਤੀ ਮਨਸਾ ਸਿਆਂ ਅੱਜ ਖੁਦ ਰਾਜਾ ਆ ਰਿਹਾ ਏ, ਜਗੀਰਾਂ ਦੇਣ। ਦਰਵਾਜ਼ਾ ਬੰਦ ਕਰ ਲਿਆ। ਕਹਿਣ ਲੱਗੇ ਭੋਲਿਆ ਕੁਝ ਦੇਣ ਆ ਰਿਹਾ ਏ। ਆਖਿਆ ਇਸੇ ਲਈ ਤਾਂ ਦਰਵਾਜ਼ਾ ਬੰਦ ਕੀਤਾ ਏ, ਮੈਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਦਿੱਤਾ ਏ, ਮੈਂ ਕਿਸੇ ਬੰਦੇ ਕੋਲੋਂ ਕੁਝ ਨਹੀਂ ਲੈਣਾ। ਆਇਆ ਲੋਕ ਹੈਰਾਨ, ਅੱਗੇ ਜਾ ਕੇ ਜੀ ਆਇਆ ਕਹਿਣਾ ਸੀ। ਰਣਜੀਤ ਸਿੰਘ ਨੇ ਦਰਵਾਜ਼ਾ ਖੜਕਾਇਆ ਖੋਲ। ਕਹਿਣ ਲੱਗੇ ਰਣਜੀਤ ਸਿੰਘ ਤੇਰਾ ਪਿਆਰ ਕਬੂਲ ਏ, ਪਰ ਚਲਾ ਜਾਓ, ਮੈਂ ਤੇਰੇ ਕੋਲੋਂ ਕੁਝ ਲੈਣਾ ਨਹੀਂ। ਰਣਜੀਤ ਸਿੰਘ ਨੇ ਉਦੋਂ ਖੋਖਾ ਭਰਿਆ, ਕਹਿਣ ਲੱਗਾ ਖੱਤ ਹੋ ਗਈ, ਜਿਨ੍ਹਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਉਹ ਦਰਵਾਜ਼ੇ ਬੰਦ ਕਰ ਦੇ, ਅਤੇ ਜਿਨ੍ਹਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਖੁਸ਼ਾਮਦੀਆਂ ਨੂੰ, ਉਹ ਦਿਨ ਰਾਤ ਮੈਨੂੰ ਦੁਖੀ ਕਰਦੇ ਕਹਿਣ। ਕਹਿਣ ਲੱਗੇ ਤੂੰ ਕਿਉਂ ਆਇਆ ਏ ਕੁਛ ਦੇਣ ਲਈ? ਆਖਿਆ ਮੈਨੂੰ ਨਹੀਂ ਲੈਣਾ, ਅੰਦਰੋਂ ਹੀ ਆਵਾਜ਼ ਦਿੱਤੀ ਏ। ਆਖਿਆ ਰਣਜੀਤ ਸਿਆਂ ਰਾਜ ਭਾਗ ਕਿੰਨੇ ਦਿੱਤਾ ਈ? ਗੁਰੂ ਰਾਮਦਾਸ ਪਿਤਾ ਨੇ। ਕਹਿਣ ਲੱਗੇ ਮੈਂ ਉਹਦੇ ਦਰ ਦਾ ਕੀਰਤਨੀਆਂ ਵਾ, ਜੇ ਤੈਨੂੰ ਉਹ ਰਾਜ ਦੇ ਕੇ ਨਿਵਾਜਦਾ ਏ ਤੇ ਕੀ ਗੱਲ ਉਹਨੂੰ ਭਾਵੇ ਤੇ ਮੈਨੂੰ ਦੋ ਵਕਤ ਦੀ ਰੋਟੀ ਨਾ ਦੇਵੇਗਾ, ਮੈਨੂੰ ਤੇਰੇ ਕੋਲ ਉਹ ਨਹੀਂ, ਮੈਨੂੰ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ 'ਚ ਇੰਨਾ ਕੁਝ ਮਿਲਿਆ ਏ, ਉਹਦੇ ਬਦਲੇ ਇਹ ਕੁਝ ਲੈਣ ਦੀ ਮੈਨੂੰ ਲੋੜ ਮਹਿਸੂਸ ਨਹੀਂ ਹੋ ਰਹੀ, ਚਲਾ ਜਾ। ਬਸ ਉਦੋਂ ਕਹਿਣ ਲੱਗਾ ਅੱਛਾ ਮੈਂ ਦਿੰਦਾ ਨਹੀਂ, ਪਰ ਤੁਸੀਂ ਆਪਣੇ ਦੀਦਾਰ 'ਤੇ ਦਿਓ ਜਿਹੜੇ ਜਿਨ੍ਹਾਂ ਦੇ ਅੰਦਰ ਗੁਰੂ ਲਈ ਇੰਨਾ ਸਿਦਕ ਏ। ਦਰਵਾਜ਼ਾ ਖੋਲ੍ਹ ਕੇ ਪਿਆਰ ਨਾਲ ਸੀਸ ਨਿਵਾਉਂਦਾ ਏ। ਇੱਕ ਵਾਰੀ ਐਲਾਨ ਕੀਤਾ ਸਾਸੋ, ਭਾਈ ਦੇਖੋ ਜੇ ਬਹੁਤਾ ਚਿਰ ਨਹੀਂ ਖੋਇਆ, 1708 ਵਿੱਚ ਕਲਗੀਆਂ ਵਾਲੇ ਪਿਤਾ ਜੀ ਜੋਤੀ ਜੋਤ ਸਮਾਏ ਨੇ, 1799 ਵਿੱਚ ਰਾਜਾ ਬਣ ਕੇ ਅੰਦਰ ਆਇਆ, 1801 ਦੀ ਵਿਸਾਖੀ ਨੇ ਇਹਨੂੰ ਮਹਾਰਾਜੇ ਦਾ ਖਿਤਾਬ ਮਿਲਿਆ ਸੀ ਪਿਆਰਿਓ। ਕਹਿਣ ਲੱਗਾ ਕੋਈ ਬਹੁਤਾ ਸਮਾਂ ਨਹੀਂ ਅਜੇ ਖੋਇਆ, ਅਜੇ 92 ਕੁ ਸਾਲ ਦਾ ਸਮਾਂ ਬਣਦਾ ਏ, ਚਲੋ 91-92 ਦਾ, ਅਤੇ ਜ਼ਰੂਰ ਕੋਈ ਨਾ ਕੋਈ ਬਜ਼ੁਰਗ ਉਹ ਹੁੰਦੇ ਨੇ ਜਿਨ੍ਹਾਂ ਦੀਆਂ ਉਮਰਾਂ 100-125 ਸਾਲ ਹੁੰਦੀ ਏ। ਕਹਿੰਦੇ ਐਲਾਨ ਕੀਤਾ ਵੀ ਕੋਈ ਹੈ ਜਿਹਨੇ ਮੇਰੇ ਕਲਗੀਆਂ ਵਾਲੇ ਪਿਤਾ ਦੇ ਇਹਨਾਂ ਨੇਤਰਾਂ ਨਾਲ ਦਰਸ਼ਨ ਕੀਤੇ, ਮੈਨੂੰ ਲੱਭ ਕੇ ਦਿਓ। ਜਦੋਂ ਇਹ ਗੱਲ ਕਹੀ ਤਾਂ ਉਦੋਂ ਤਲਾਸ਼ ਸ਼ੁਰੂ ਹੋ ਗਈ, ਇੱਕ ਬਜ਼ੁਰਗ ਲੱਭ ਪਿਆ। ਜਦੋਂ ਪਤਾ ਲੱਗਾ ਸਾਰੇ ਕੰਮ ਛੱਡ ਕੇ ਦਰਸ਼ਨ ਕਰਨ ਲਈ ਗਿਆ, ਉਹਦੇ ਚਰਨਾਂ 'ਚ ਸਿਰ ਰੱਖ ਕੇ ਕਹਿੰਦਾ ਮੈਨੂੰ ਦੱਸ ਮੇਰਾ ਕਲਗੀਆਂ ਵਾਲੇ ਦਾ ਸਰੂਪ ਕੈਸਾ ਸੀ, ਉਹ ਦੱਸੇ। ਇਹ ਰੋ ਕੇ ਉਹਦੇ ਚਰਨਾਂ ਨੂੰ ਧੋਵੇ। ਕਹਿਣ ਲੱਗੇ ਤੂੰ ਕਿਤਨਾ ਧੰਤਾ ਯੋਗ ਹੈ ਜਿਹਨੇ ਮੇਰੇ ਕਲਗੀਆਂ ਵਾਲੇ ਪਿਤਾ ਦੇ ਦੀਦਾਰ ਕੀਤੇ ਨੇ। ਗੱਲ ਗੁਰੂ ਕੇ ਪਿਆਰਿਓ ਇਹ ਹੈ, ਜੇ ਅੰਦਰ ਗੁਰੂ ਦਾ ਪਿਆਰ ਹੈ ਤੇ ਗੱਲਾਂ ਉਪਜਣਗੀਆਂ, ਨਹੀਂ ਤਾਂ ਕੌਣ ਜਾਣਦਾ। ਲੋਕ ਕਹਿੰਦੇ ਨੇ ਧਰਮ ਨੂੰ ਤਾਂ ਵਰਤੀਦਾ ਸਿਆਸਤ ਲਈ, ਹੋਰ ਧਰਮ ਦੀ ਕੀ ਲੋੜ ਇਸ ਤੋਂ ਵੱਧ, ਤੇ ਬੁਰਾ ਖਾਲ ਵੀ ਉਹਨਾਂ ਲੋਕਾਂ ਦਾ ਤਾਂ ਹੀ ਹੁੰਦਾ ਹੈ। ਸਤਸੰਗਿਓ, ਮਹਾਰਾਜਾ ਰਣਜੀਤ ਸਿੰਘ ਉਸ ਤਖ਼ਤ 'ਤੇ ਨਹੀਂ ਬੈਠਾ, ਕੁਰਸੀ 'ਤੇ ਬਹਿੰਦਾ। ਕਰਮ ਸਿੰਘ ਸਟੋਰੀਆਂ ਲਿਖਦਾ ਹੋਇਆ ਕਰਨਾ ਵੀ ਮਹਾਰਾਜ ਤੇ ਆ ਰਾਜ ਹੈ। ਜਦੋਂ ਗੁਰੂ ਸਵਾਰਿਓ, ਤੀਜਾ ਬਚਨ ਉਸਨੇ ਇਹ ਕਿਹਾ ਸੀ, ਪਰਜਾ ਦੇ ਨਾਲ ਇਹ ਨਹੀਂ ਸਮਝ ਕੇ ਸਲੂਕ ਕਰਨਾ, ਇਹ ਸਿੱਖ ਹੈ ਤੈਨੂੰ ਵੱਧ ਮਾਣ ਦਿਆਂ, ਹਿੰਦੂ ਹੈ ਉਹਨੂੰ ਘੱਟ ਦਿਆਂ, ਮੁਸਲਮਾਨ ਨੂੰ ਹੋਰ ਘੱਟ ਅਤੇ ਗੋਰਿਆਂ ਨੂੰ ਉਦੋਂ ਘੱਟ, ਪਰਜਾ ਨਾਲ ਇੱਕ ਦ੍ਰਿਸ਼ਟੀ ਨਾਲ ਤੱਕਣਾ ਏ। ਰਾਜਾ ਮਾਂ ਪਿਓ ਖੁੰਦਾ ਏ, ਪਰਜਾ ਉਹਦੀ ਬੱਚਿਆਂ ਦੀ ਨਿਆਇਕ ਹੈ। ਇਹ ਦੁਨੀਆਂ ਦੇ ਇਤਿਹਾਸ ਵਿੱਚ ਕਾਗਜ਼ਾਂ 'ਚ ਤਾਂ ਤੁਹਾਨੂੰ ਬੜਾ ਕੁਛ ਇਹ ਮਿਲੇਗਾ, UNO ਨੇ ਬਣਾਇਆ ਏ, ਲਾਗੂ ਤਾਂ ਨਹੀਂ ਕਰ ਵਿਖਾ ਸਕੀ ਅੱਜ ਤੱਕ ਸਤਸੰਗਿਓ, ਪਰ ਤੁਹਾਡੇ ਆਗੂ ਨੇ ਇਹ ਸਾਰਾ ਕੁਝ ਅਮਲੀ ਤੌਰ 'ਤੇ ਕਰਕੇ ਵਿਖਾਇਆ ਏ। ਜਦੋਂ ਪਰਜਾ ਨਾਲ ਆਖਿਆ ਸਮਦ੍ਰਿਸ਼ਟੀ ਰੱਖਣੀ, ਪਿਆਰਿਓ ਮੁਸਲਮਾਨਾਂ 'ਚੋਂ ਫਕੀਰ ਅਜੀਜ਼ੂਦੀਨ ਵਰਗੇ ਵਜ਼ੀਰ ਬਣਦੇ ਨੇ, ਗੋਰਿਆਂ 'ਚੋਂ ਜਨਰਲ ਵੰਤੂਰੇ ਵਰਗੇ ਜਰਨੈਲ ਬਣਦੇ ਨੇ, ਹਿੰਦੂਆਂ ਵਿੱਚੋਂ ਮੋਹਕਮ ਚੰਦ ਵਰਗੇ ਪਿਆਰਿਓ ਉਹਦੇ ਬਹੁਤ ਇਤਬਾਰੀ ਅਤੇ ਨਿਕਟਵਰਤੀ ਆਗੂ ਬਣਦੇ ਹਨ। ਕਿਹੜੀ ਕੌਮ ਹੈ ਜਿਸ ਕੌਮ ਨੂੰ ਉਹਨਾਂ ਨੇ ਬਰਾਬਰ ਆਗੂਆਂ ਦੇ ਪਦਵੀਆਂ 'ਤੇ ਨਾਮ ਬਿਠਾਇਆ ਹੋਵੇ? ਪਰ ਇੱਥੋਂ ਤੱਕ ਜੇ ਕਿਸੇ ਮੁਸਲਮਾਨ ਦੀ ਆਵਾਜ਼ ਕੰਨਾਂ 'ਚ ਪਈ, ਇਹ ਕੁਰਾਨ ਸ਼ਰੀਫ ਇਹਨੇ ਖੱਚਾ ਨਾਲ ਲਿਖੀ ਹੈ, ਉਹ ਕਿਸੇ ਨੂੰ ਦੇਣਾ ਚਾਹੁੰਦਾ ਕੋਈ ਕਦਰਦਾਨ ਮਿਲੇ, ਕੋਈ 200-400 ਰੁਪਈਆ ਮੈਨੂੰ ਦੇਵੇ, ਇਹਦੇ ਕੰਨਾਂ 'ਚ ਖਬਰ ਪਈ, ਕਹਿੰਦੇ ਬੁਲਾਓ ਕਿੱਥੇ ਚੱਲਿਆ? ਕਹਿੰਦੇ ਕਿਸੇ ਮੁਸਲਮਾਨੀ ਇਲਾਕੇ 'ਚ, ਇੱਥੇ ਤਾਂ ਸਿੱਖਾਂ ਦਾ ਰਾਜ ਹੈ। ਆਖਿਆ ਕੋਈ ਕੁਰਾਨ ਦਾ ਵੀ ਕਦਰਤਾਨ ਮਿਲੇਗਾ? ਕਹਿਣ ਲੱਗਾ ਰੁਕ ਜਾ, ਬੁਲਾਓ। ਇਹਨੂੰ ਬੁਲਾ ਕੇ ਆਖਣ ਲੱਗੇ, ਇਹਨੂੰ 200-400 ਰੁਪਈਆ ਨਹੀਂ, ਇਹਨੂੰ 10,000 ਰੁਪਈਆ ਇਹ ਦਿੱਤਾ ਜਾਵੇ। ਅਤੇ ਕਹਿਣ ਲੱਗੇ, ਮੈਂ ਕੁਰਾਨ ਸ਼ਰੀਫ ਨੂੰ ਖਰੀਦਿਆ ਨਹੀਂ, ਕੇਵਲ ਤੇਰੇ ਧਰਮ ਦੇ ਗ੍ਰੰਥ ਦਾ ਮੈਂ ਕੇਵਲ ਭੇਟਾ ਵਜੋਂ 10,000 ਦੇਣਾ। ਇਹ ਕੇਵਲ ਅਦਬ ਹੈ ਸਤਸੰਗੀ ਜਣੋ, ਕੌਣ ਕਰਦਾ ਜੇ? ਇਹ ਤੁਸੀਂ ਵੇਖੋ ਨਾ, ਜਦੋਂ ਹਰਿਮੰਦਰ ਸਾਹਿਬ ਤੱਕ ਹਮਲਾ ਹੋਇਆ, ਉਦੋਂ ਹਮਲੇ ਤੋਂ ਬਾਅਦ 7 ਤਰੀਕ ਨੂੰ ਉਚੇਚਾ ਕੁਝ ਕਹਿੰਦੇ 8 ਨੂੰ ਲਾਇਬ੍ਰੇਰੀ ਨੂੰ ਅੱਗ ਇਸ ਕਰਕੇ ਲਾਈ ਗਈ, ਉਹਦੇ 'ਚ 2500 ਧੰਨ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਸਨ ਅਤੇ ਸਾਡੀਆਂ ਉਹ ਲਿਖਤਾਂ ਸਨ ਜਿਹੜੀਆਂ ਲਿਖਤਾਂ ਨੇ ਅੱਗੇ ਕੌਮਾਂ ਦੇ ਮੁਹਾਂਤਰੇ ਘਟਨੇ ਹੁੰਦੇ ਨੇ। ਪਿਆਰਿਓ, ਜਦੋਂ ਵੀ ਕਿਸੇ ਕੋਲ ਰਾਜ ਆਉਂਦਾ ਏ, ਉਹ ਦੂਸਰੀ ਕੌਮ ਨੂੰ ਨਹੀਂ ਖਤਮ ਕਰਦਾ, ਉਹਦੇ ਇਤਿਹਾਸਕ ਸਰੋਤਾਂ ਨੂੰ ਵੀ ਉਹ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਚੇਚੇ ਪ੍ਰਬੰਧ ਕਰਦੇ ਨੇ। ਗੋਰਿਆਂ ਨੇ ਕੁਛ ਨਹੀਂ ਸੀ ਛੱਡਿਆ, ਸਾਰਾ ਕੁਝ ਹਿੰਦੁਸਤਾਨ ਜਦੋਂ ਰਾਜ ਖੋਇਆ ਨੇ, ਇਹ ਸਾਰੀਆਂ ਲਿਖਤਾਂ ਵੀ ਬਹੁਤ ਸਾਰੀਆਂ ਲੈ ਕੇ ਆ ਗਏ ਸਨ। ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਨੂੰ ਤੀਜਾ ਸੀ ਪਰਜਾ ਨਾਲ ਇੱਕੋ ਜਿਹਾ ਪਿਆਰ ਕਰਨਾ ਕਹਿ ਸਮ ਦ੍ਰਿਸ਼ਟੇ, ਪਰ ਪਰਜਾ ਨਾਲ ਇੱਕ ਤਾਂ ਸਹੀ, ਗਰੀਬਾਂ ਨੂੰ ਕਿਤਨਾ ਪਿਆਰ। ਇਥੋਪੀਆ ਦੇ ਇੱਕ ਰਾਜਾ ਖੋਇਆ ਏ, ਮੈਂ ਇਤਿਹਾਸ ਵਿੱਚ ਉਹ ਪੰਨੇ ਪੜ੍ਹ ਰਿਹਾ ਸਾਂ ਅਤੇ ਕਹਿੰਦੇ ਉਸ ਦੇ ਇੱਕ ਸਿਪਾਹੀ ਫੌਜੀ ਨੇ ਬਹਾਦਰੀ ਵਿਖਾਈ, ਬਹੁਤ ਵਧੇਰੇ ਜਾਨ 'ਤੇ ਖੇਡਿਆ, ਉਹਦੀ ਫੌਜਾਂ ਦੀ ਜਿੱਤ ਹੋਈ, ਇਨਾਮ ਦੇਣ ਲਈ ਬੁਲਾਇਆ, ਪਰ ਉਹ ਫੌਜੀ ਮਾਰਿਆ ਚੁੱਕਾ ਸੀ। ਉਹਦਾ ਇੱਕ ਬੱਚਾ ਸੀ ਛੋਟਾ ਜਿਹਾ, ਅਜੇ ਸਾਲ ਤੁਕੂ ਦਾ। ਉਸ ਦੀ ਘਰਵਾਲੀ ਨੂੰ ਤੋਂ ਬੁਲਾ ਕੇ ਕਹਿਣ ਲੱਗੇ, ਉਹਦੇ ਬਦਲੇ ਇਹਨਾਂ ਨੂੰ ਮਾਣ ਦੇਣ ਆਏ। ਉਹਦੇ ਬੱਚੇ ਨੂੰ ਰਾਜੇ ਨੇ ਚੁੱਕ ਲਿਆ ਗੋਦ ਵਿੱਚ, ਦਰਬਾਰ ਲੱਗਾ ਏ, ਅਤੇ ਉਸ ਵਕਤ ਉਹ ਬੱਚਾ ਭੋਲਾ, ਉਹਨੂੰ ਕੀ ਪਤਾ ਕਿੰਨੇ ਚੁੱਕਿਆ ਹੈ। ਉਹਨੇ ਉਸ ਰਾਜੇ ਦੀ ਦਾੜ੍ਹੀ ਨੂੰ ਉਹਦਾ ਖੱਚ ਪੈ ਗਿਆ ਮੁੱਠੀ, ਜਿਵੇਂ ਛੋਟਾ ਬੱਚਾ ਕਰਦਾ ਹੀ ਏ। ਉਹ ਜਦੋਂ ਵਾਲਾਂ ਨੂੰ ਖਿੱਚਿਆ, ਦੁੱਖ ਲੱਗਾ ਅਤੇ ਇੱਕਦਮ ਕ੍ਰੋਧ 'ਚ ਆ ਗਿਆ। ਕਹਿਣ ਲੱਗਾ, ਕੋਈ ਇਨਾਮ ਨਹੀਂ ਦੇਣਾ, ਇਸ ਬੱਚੇ ਨੇ ਮੇਰਾ ਨਿਰਾਦਰ ਕੀਤਾ, ਚੁੱਕ ਕੇ ਮਾਰਿਆ, ਪਰ ਇਹਨੂੰ ਲੈ ਜਾਓ, ਕਿਧਰੇ ਖੋਰ ਨਾ ਮੇਰੇ ਤੋਂ ਇਹ ਸਦਾ ਦੀ ਨੀਂਦ ਸੌਂ ਜਾਵੇ। ਗੁੱਸੇ ਨਾਲ ਤੋਰਦਾ ਏ, ਪਰ ਰਣਜੀਤ ਸਿੰਘ ਵਰਗਾ ਰਾਜਾ ਜਦੋਂ ਪਰਜਾ ਵਿੱਚ ਤੁਰਦਾ, ਗੁਰੂ ਕੇ ਪਿਆਰਿਓ, ਛੋਟੇ ਜਿਹੇ ਨਿਆਣੇ ਬੇਰੀ ਨੂੰ ਵੱਟਾਂ ਮਾਰਦੇ ਨੇ, ਵੱਟਾ ਇਸ ਰਣਜੀਤ ਸਿੰਘ ਨੂੰ ਜਾ ਕੇ ਵੱਜਦਾ ਏ। ਅਤੇ ਉਸ ਵਕਤ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਲਿਆ ਗਿਆ ਛੇਤੀ ਨਾਲ, ਜਿਹੜੇ ਨਾਲ ਕਨ ਸਿਪਾਹੀ ਪੇਸ਼ ਕੀਤਾ ਗਿਆ। ਕਹਿਣ ਲੱਗੇ, ਤੁਹਾਨੂੰ ਡਰਨ ਘਬਰਾਉਣ ਦੀ ਲੋੜ ਨਹੀਂ, ਥਰ ਥਰ ਕੰਬ ਰਹੇ ਸਨ। ਰਾਜੇ ਨੂੰ ਵੱਟਾਂ, ਰਾਜੇ ਤਾਂ ਉੱਚੀ ਬੋਲ ਨਹੀਂ ਸੁਣ ਸਕਦੇ, ਰਾਜੇ ਤਾਂ ਛੱਡੋ, ਜਿਹਨੂੰ ਤੁਸੀਂ 2-4 ਸਾਲ ਲਈ ਕੋਈ ਪਦਵੀ ਦਿੰਦੇ ਹੋ, ਉਹੀ ਨਹੀਂ ਬੰਦੇ ਨੂੰ ਬੰਦਾ ਸਮਝਦਾ, ਰਾਜੇ ਬਣਨਾ ਤਾਂ ਇੱਕ ਵੱਡੀ ਗੱਲ ਏ। ਜਦੋਂ ਆਖਿਆ ਬੁਲਾਓ, ਘਬਰਾਓ ਨਾ, ਬੱਚਿਆਂ ਨੂੰ ਪੁੱਛਿਆ ਤੁਸੀਂ ਕਿਉਂ ਵੱਟਾਂ ਮਾਰਿਆ ਏ? ਕਹਿਣ ਲੱਗੇ, ਖਜੂਰ ਤੁਹਾਨੂੰ ਨਹੀਂ ਵੱਟਾਂ ਮਾਰਿਆ, ਬੇਰੀ ਨੂੰ ਵੱਟਾਂ ਮਾਰਿਆ ਸੀ। ਕਿਉਂ ਮਾਰਿਆ ਸੀ? ਮਿੱਠੇ ਬੇਰ ਖਾਣੇ ਸਨ। ਇਥੋਪੀਆ ਦਾ ਰਾਜਾ ਤਾਂ ਅਣਜਾਣ ਬੱਚੇ ਦੇ ਵਾਲ ਨੂੰ ਜਦੋਂ ਖੱਚ ਪਾਇਆ, ਉਹਨੇ ਉਹਨੂੰ ਪਿਆਰਿਓ ਸਜ਼ਾ ਦਿੰਦਾ ਏ। ਪਰ ਸਾਡਾ ਰਾਜਾ ਜਦੋਂ ਉਸ ਬੱਚਿਆਂ ਤੋਂ ਗੱਲ ਸੁਣੀ, ਬੇਰੀ ਨੂੰ ਵੱਟੇ ਮਾਰ ਬੇਰ ਦਿੰਦੀ, ਰੋ ਕੇ ਦਿਲ ਭਰ ਕੇ ਕਹਿਣ ਲੱਗਾ, ਰਣਜੀਤ ਸਿਆ, ਤੂੰ ਬੇਰੀਆਂ ਨਾਲੋਂ ਵੀ ਗਿਆ ਗੁਜ਼ਰਿਆ ਏ, ਬੇਰੀਆਂ ਨਾਲੋਂ ਵੀ ਤੇਰੀ ਔਕਾਤ ਚੱਲੇ ਗਈ। ਇੱਕ ਬੇਰੀ ਨੂੰ ਵੱਟੇ ਪੈਣ ਅਤੇ ਮਿੱਠੇ ਬੇਰ ਮਿਲਣ, ਅਤੇ ਰਣਜੀਤ ਸਿੰਘ ਨੂੰ ਵੱਟੇ ਪੈਣ, ਸਜ਼ਾ ਨਹੀਂ, ਇਹਨਾਂ ਨੂੰ ਜਗੀਰਾਂ ਮਿਲਣੀਆਂ ਚਾਹੀਦੀਆਂ ਨੇ। ਸਤਸੰਗਿਓ, ਉਸ ਮਹਾਰਾਜੇ ਰਣਜੀਤ ਸਿੰਘ ਦੇ ਗੁਣਾਂ ਨੂੰ ਵਿਸਤਾਰ ਸਹਿਤ ਕਿਧਰੇ ਵੇਖੋ, ਸਿਰ ਚੁੱਕਦਾ ਏ, ਸਿਰ ਚੁੱਕਦਾ ਮੇਰੇ ਸਤਿਗੁਰੂ ਲਈ ਜਿਹਨੇ ਐਖੋ ਜਿਹੇ ਆਗੂ ਪੈਦਾ ਕੀਤੇ। ਸਮਾਂ ਬਹੁਤ ਛੇਤੀ ਨਾਲ ਜਾ ਰਿਹਾ ਏ, ਮੈਂ ਸੋਚਿਆ ਸੀ ਬਹੁਤ ਕੁਝ ਤੁਹਾਡੇ ਨਾਲ ਸਾਂਝਾ ਕਰਾਂ, ਪਰ ਇੱਕ ਦੋ ਗੱਲ ਜ਼ਰੂਰੀ ਕਰਨਾ ਚਾਹੁੰਦਾ, ਕਰਕੇ ਸਮਾਪਤੀ ਵੱਲ ਆ ਜਾਣਾ, ਚੌਥਾ ਬਚਨ ਨਾ ਭੁੱਲ ਜਾਵੇ, ਮੁੜ ਕੇ ਆਪ ਜੀ ਦੇ ਅੰਦਰ ਸਹਿਸਾ ਜਿਹਾ ਰਹੇਗਾ। ਚੌਥਾ ਸੀ ਫਕੀਰ ਅਜੀਜ਼ੂਦੀਨ ਦੇ ਪਰਿਵਾਰ ਨਾਲ ਬਣਾ ਕੇ ਰੱਖਣੀ, ਇਹ ਵਫ਼ਾਦਾਰ ਸਿੱਖ ਰਾਜ ਦਾ ਰਹੇਗਾ, ਇਹਨਾਂ 'ਚ ਕਦੇ ਗਦਾਰ ਨਹੀਂ ਪੈਦਾ ਹੋਣਗੇ ਅਤੇ ਖੋਏ ਵੀ ਨਹੀਂ, ਬਹੁਤ ਪਿਆਰ ਰਿਹਾ ਹੈ। ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਵਰਗੇ ਆਗੂ ਲਈ ਬਾਕੀ ਕੌਮ ਦੇ ਅੰਦਰ ਜਦੋਂ ਰਾਜ ਲਿਆਏ ਨਾ, ਹੁਣੇ ਆਉਣ ਤੋਂ ਪਹਿਲਾਂ ਕੁਝ ਕਿਤਾਬ ਦੇ ਪੰਨੇ ਵੇਖੇ, ਬਾਬਾ ਪ੍ਰੇਮ ਸਿੰਘ ਲਿਖਦੇ ਨੇ, ਜਿੱਥੇ ਦੁਸ਼ਮਣ ਨੇ ਉਸ ਤੋਂ ਪਹਿਲਾਂ 1799 ਤੋਂ ਕੌਮ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ, ਉੱਥੇ ਕੌਮ ਦੇ ਆਗੂਆਂ ਨੇ ਵੀ ਆਪਸ ਵਿੱਚ ਲੜਾਈ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮਿਸਲਾਂ ਬਣ ਗਈਆਂ, ਫਿਰ ਇਕੱਠਿਆਂ ਕੀਤਾ ਕੁਝ ਨਵਾਬ ਕਪੂਰ ਸਿੰਘ ਨੇ 12, ਫਿਰ ਖਿੰਡਪੁਣੀ ਇੱਕ ਦੂਸਰੇ ਦੇ ਦੁਸ਼ਮਣ ਰਣਜੀਤ ਸਿੰਘ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਆਗੂ ਬਣਾ ਕੇ ਇੱਕ ਰਾਜ ਕਾਇਮ ਕੀਤਾ। ਬਣ ਕੇ ਮੈਂ ਬੇਨਤੀ ਕਰਨ ਲੱਗਾ ਸਾਂ, ਤੁਸਾਂ ਨੇ ਨਾਂ ਸੁਣਿਆ ਸਰਦਾਰ ਸ਼ਾਮ ਸਿੰਘ ਅਟਾਰੀ ਦਾ, ਨਾਂ ਸੁਣਿਆ ਅਕਾਲੀ ਫੂਲਾ ਸਿੰਘ ਸਾਹਿਬ ਦਾ, ਨਾਂ ਸੁਣਿਆ ਸਰਦਾਰ ਖਰੀ ਸਿੰਘ ਨਲੂਏ ਦਾ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਨਾਮ ਸੀ ਸਰਦਾਰ ਨਿਖਾਲ ਸਿੰਘ, ਬਹੁਤ ਬਹਾਦਰ ਸੀ, ਉਹਨੇ ਸਿੱਖ ਰਾਜ ਲਈ ਬੜਾ ਕੰਮ ਕੀਤਾ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ, ਆਰਾਮ ਨਹੀਂ ਆ ਰਿਹਾ। ਜਦੋਂ ਵੈਦਾਂ ਨੇ ਜਵਾਬ ਦੇ ਦਿੱਤਾ ਸਾਡੇ ਵਸ ਦਾ ਰੋਗ ਨਹੀਂ, ਹੁਣ ਆਰਾਮ ਨਹੀਂ ਆ ਰਿਹਾ, ਉਦੋਂ ਸਰਦਾਰ ਨਿਖਾਲ ਸਿੰਘ ਆਗੂ ਹੋਏ ਪਿਆਰਿਓ, ਉਹਦੇ ਕੋਲ ਜਗੀਰਾਂ ਨੇ, ਉਹਦੇ ਬੜੀ ਇੱਜ਼ਤ ਅਤੇ ਮਾਣ ਨੇ, ਉਹ ਗਿਆ ਮੇਰੇ ਸਾਹਿਬਾਂ ਦੇ ਕੋਲ ਅਰਦਾਸ ਕੀਤੀ। ਅਰਦਾਸ ਕਰਕੇ ਕਹਿੰਦਾ ਏ, ਹੇ ਗੁਰੂ ਰਾਮਦਾਸ ਪਿਤਾ ਮਹਾਰਾਜ, ਮਿਹਰ ਕਰੋ, ਮੇਰੀ ਜ਼ਿੰਦਗੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿਓ ਅਤੇ ਉਹਦੀ ਮੁੱਕੀ ਕੋਈ ਜ਼ਿੰਦਗੀ ਮੇਰੀ ਝੋਲੀ ਪਾ ਦਿਓ। ਤਿੰਨ ਪਰਿਕਰਮਾ ਕਰਕੇ ਘਰ ਚਲਾ ਗਿਆ। ਉਸ ਦਿਨ ਤੋਂ ਰਣਜੀਤ ਸਿੰਘ ਜਿਹੜਾ ਦਵਾਈਆਂ ਨਾਲ ਠੀਕ ਨਹੀਂ ਹੋਇਆ, ਸਰਦਾਰ ਨਿਖਾਲ ਸਿੰਘ ਦੀ ਅਰਦਾਸ 'ਤੇ ਮਿਲੀ ਜ਼ਿੰਦਗੀ ਨਾਲ ਨਵਾਂ ਨਰੋਆ, ਅਤੇ ਨਿਖਾਲ ਸਿੰਘ ਘਰ ਜਾ ਕੇ ਚੜ੍ਹਾਈ ਕਰ ਗਿਆ। ਸਤਿਸੰਗਿਓ, ਇਸ ਗੱਲ ਨੂੰ ਥੋੜ੍ਹਾ ਨੇੜੇ ਕਰੋ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਜਦੋਂ ਅਜੇ ਪੱਗ ਮਿਲੇ, ਅਗਲੇ ਸਾਲ ਹੀ ਪਿਆਰਿਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਭੋਗ ਪਾਉਣਾ ਸੀ। ਖਡੂਰ ਸਾਹਿਬ ਬਹੁਤ ਵੱਡਾ ਇਕੱਠ ਕੀਤਾ ਨੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਦਾਰ ਗੁਰਦਿਆਲ ਸਿੰਘ ਜੀ ਅਜਨੋਆ, ਉਹ ਸੀ, ਉਹਨਾਂ ਨੂੰ ਬੁਲਾਇਆ, ਆਖਿਆ ਤੁਸੀਂ ਅੱਜ ਅਰਦਾਸ ਕਰਨੀ ਗੁਰੂ ਚਰਨਾਂ ਦੇ ਅੰਦਰ, ਸਤਿਗੁਰੂ ਗੁਰਬਾਣੀ ਦੀ ਵਿਆਖਿਆ ਕਰਦਿਆਂ ਖੋਈਆਂ ਭੁੱਲਾਂ ਦੀ ਖਿਮਾ ਕਰ ਆ ਜੇ, ਅੱਗੋਂ ਤੋਂ ਫਿਰ ਸਮਤ ਬਖਸ਼ੋ, ਅਸੀਂ ਸੇਵਾ ਕਰੀਏ। ਅਰਦਾਸ ਇਹ ਕਰਦਿਆਂ ਕਰਦਿਆਂ ਜਥੇਦਾਰ ਜੀ ਨੇ ਇਹ ਅਰਦਾਸ ਕਰ ਦਿੱਤੀ, ਦਾਤਾ ਬੜੀ ਦੇਰ ਬਾਅਦ ਕੌਮ ਨੂੰ ਇੱਕ ਆਗੂ ਮਿਲਿਆ ਏ, ਮਿਹਰ ਕਰੋ, ਮੇਰੀ ਜ਼ਿੰਦਗੀ ਵੀ ਇਸ ਮਹਾਂਪੁਰਖ ਨੂੰ ਮੈਂ ਭੇਟ ਕਰਦਾ ਲਾ ਦਿਓ ਅਤੇ ਇਸ ਦੀ ਜ਼ਿੰਦਗੀ ਦੇ ਜਿਹੜੇ ਦਿਨ ਖਣ ਉਹ ਮੈਨੂੰ ਦੇ ਦਿਓ। ਇੱਕਦਮ ਮਹਾਂਪੁਰਖ ਵੈਰਾਗ ਵਿੱਚ ਆ ਗਏ, ਇੱਕ ਦਰੋਂ ਅਰਦਾਸ ਹੋ ਗਏ, ਪਿਆਰ ਸੀ ਅੰਤਾਂ ਦਾ। ਪਰ ਜਦੋਂ ਭੋਗ ਪਿਆ ਆ ਕੇ ਕਿਹਾ, ਸਿੰਘ ਸਾਹਿਬ ਚੰਗਾ ਨਹੀਂ ਜੇ ਕੀਤਾ, ਸਰੀਰ ਕੋਲ ਕਿਹੜਾ ਗੁਣ ਹੈ ਜਿਹਦੇ ਵਾਸਤੇ ਅਰਦਾਸਾਂ ਕੀਤੀਆਂ ਜੇ, ਜਿਨ੍ਹਾਂ ਕੋਲ ਕੱਖ ਨਹੀਂ ਹੁੰਦਾ ਗੁਣ, ਉਹ ਕਹਿੰਦੇ ਨੇ ਸਾਰੀ ਕੌਮ ਤੋਂ ਸਿਆਣਾ ਮੈਂ ਹੀ ਤਾਂ ਕਾਂ, ਹੋਰ ਕੌਣ ਏ, ਅਤੇ ਜਿਹੜੇ ਸਿਆਣੇ ਹੁੰਦੇ ਉਹ ਛਿਪ ਛਿਪ ਪੈਂਦੇ ਨੇ। ਜਦੋਂ ਕਿਹਾ ਸਿੰਘ ਸਾਹਿਬ ਜੀ ਕਿਉਂ ਕੀਤਾ ਜੇ, ਕਹਿਣ ਲੱਗੇ ਜੋ ਅੰਦਰੋਂ ਗੁਰੂ ਨੇ ਦਿਖਾਇਆ ਮੈਂ ਅਰਦਾਸ ਕੀਤੀ ਏ ਅਤੇ ਮਹਾਰਾਜ ਮੇਰੀ ਪੂਰੀ ਕਰਨ। ਪੱਤਰਕਾਰ ਲਿਖਦੇ ਨੇ, ਸੋਚਿਆ ਐਵੇਂ ਭਾਵਕ ਹੋ ਕੇ ਦੋ ਬਚਨ ਕਹਿ ਦਿੱਤੇ, ਕਿਹੜੀ ਕੋਈ ਕੀਮਤ ਹੋਏਗੀ। ਪਤਾ ਉਦੋਂ ਲੱਗਾ ਜਦੋਂ ਤਿੰਨ ਦਿਨਾਂ ਤੋਂ ਬਾਅਦ ਦੀ ਸਿੰਘ ਸਾਹਿਬ ਨਿਰੰਕਾਰ ਨੂੰ ਪਿਆਰੇ ਖੋ ਗਏ। ਸਤਿਸੰਗਿਓ, ਅਸੀਂ ਉਸ ਸਤਿਗੁਰੂ ਜੀ ਦੇ ਚਰਨਾਂ ਦੇ ਸੇਵਾਦਾਰ ਹਾਂ ਜਿਹੜੇ ਸਾਧ ਸੰਗਤ ਜ਼ਿੰਦਗੀਆਂ ਦੇਣੀਆਂ ਵੀ ਜਾਣਦੇ ਨੇ, ਰਾਜ ਭਾਗ ਵੀ ਦਿੰਦੇ ਨੇ, ਕੌਮ ਦੇ ਆਗੂਆਂ ਦੇ ਅੰਦਰ ਇੰਨਾ ਪਿਆਰ ਆਪਣੇ ਆਗੂ ਲਈ ਹੁੰਦਾ ਏ, ਜਿੱਥੇ ਜਿੰਦ ਵੀ ਵਾਰੀ ਜਾਂਦੀ, ਅੱਜ ਲੋੜ ਕੈ ਸਮਾਂ ਖੋ ਗਿਆ ਏ। ਅਸੀਂ ਸਾਰੇ ਰਲ ਮਿਲ ਕੇ ਜਿੱਥੇ ਸਾਹਿਬਾਂ ਦੇ ਚਰਨਾਂ ਵਿੱਚ ਜੁੜੀਏ, ਉੱਥੇ ਸਾਹਿਬਾਂ ਦੇ ਪਾਏ ਪੂਰਨਿਆਂ 'ਤੇ ਤੁਰੀਏ ਅਤੇ ਆਪਣੇ ਇਹਨਾਂ ਆਗੂਆਂ ਦੇ ਗੁਣਾਂ ਨੂੰ ਪੱਲੇ ਬੰਨੀਏ, ਤਾਂ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਵਰਗਾ, ਮਹਾਂਪੁਰਖਾਂ ਵਰਗਾ ਕੋਈ ਆਗੂ ਮਿਲੇ ਜਿਹੜਾ ਸਮੁੱਚੀ ਕੌਮ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਸਿੱਖੀ ਦੇ ਝੰਡੇ ਚਾਰ ਕੁੰਟਾਂ ਵਿੱਚ ਚਲਾਏ। ਇੰਨੀ ਬਚਨ ਪ੍ਰਵਾਨ ਕਰਿਆ ਜੇ। ਸਾਰੀ ਸੰਗਤ ਇੱਕ ਵਾਰ ਇੱਕ ਪੰਕਤੀ ਤੁਹਾਡੇ ਤੋਂ ਪੜਵਾਉਣੀ, ਇੱਕ ਅੱਧੇ ਮਿੰਟ ਲਈ ਮੈਨੂੰ ਪ੍ਰਬੰਧਕ ਮਾਫ਼ ਕਰਨਗੇ। ਵਡਿਆਈਆਂ ਗੁਰੂ ਦੀਆਂ ਨੇ, ਸਾਰੇ ਮਿਲ ਕੇ ਕਹੋ ਜੀ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰ ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰ ਵੱਡੇ ਭਾਗ ਨੇ ਸਮਰੱਥ ਗੁਰੂ ਮਿਲਿਆ ਅਤੇ ਇਹੋ ਜਿਹੇ ਸਿਧਾਂਤ ਮਿਲੇ ਨੇ। ਸਤਿਗੁਰੂ ਮਿਹਰ ਕਰਨ ਸਾਡੇ ਸਾਰਿਆਂ ਦੇ ਅੰਦਰ, ਸਤਿਗੁਰੂ ਲਈ ਅਤੇ ਆਪਣੇ ਮਹਾਨ ਗੁਣਾਂ ਵਾਲੇ ਆਗੂਆਂ ਲਈ ਪਿਆਰ ਪੈਦਾ ਹੋਵੇ। ਇੰਨੇ ਬਚਨ ਪ੍ਰਵਾਨ ਕਰਨੇ, ਮੇਰੀਆਂ ਖੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰੇ ਆ ਜੇ। ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਆਪ ਜੀ ਸੇਵਾ ਲੈ ਰਹੇ ਸੀ। ਕੱਲ੍ਹ ਅਤੇ ਪਰਸੋਂ ਰਾਤ ਦੇ ਦੀਵਾਨ ਅੰਦਰ ਹਾਜ਼ਰੀਆਂ ਭਰ ਕੇ ਆਪ ਜੀਆਂ ਤੋਂ ਖਿਮਾ ਮੰਗਣੀ ਹੈ। ਧੰਨਵਾਦੀ ਹਾਂ ਮੈਂ ਆਪ ਸਮੂਹ ਸੰਗਤ ਦਾ, ਆਪਣੇ ਪ੍ਰਬੰਧਕ ਸਾਹਿਬਾਨ ਵੀਰਾਂ ਦਾ, ਸਤਿਕਾਰਯੋਗ ਵੀਰ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੂੰ ਸਟੇਜ ਸੰਭਾਲਣੀ ਹੋਵੇ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ। ਪਿਆਰਿਓ, ਸਤਿਗੁਰੂ ਮਿਹਰ ਕਰੇ, ਸਾਡਾ ਪਿਆਰ ਆਪਸ 'ਚ ਬਣਿਆ ਰਹੇ। ਅਸੀਂ ਸਤਿਗੁਰੂ ਜੀ ਦੀ ਸਿੱਖੀ ਦਾ ਪ੍ਰਚਾਰ ਰਲ ਮਿਲ ਕੇ ਕਰਦੇ ਰਹੀਏ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।